सब दर्शन पायो संगत पारे उतारन को गुरु नानक साहेब पंथ चलायो वाहे गुरु गुरु नानक साहेब धार के मूरत है जग आयो गोविंद सिंह गुरु गत दायक आन की आस नहीं मन राई चत्रक चित महूर महूरट स्वांत दिदार कवै जह पाई जियो पतंग स्नेह की डोर बदा डग डोल सोले हो मलाई सिंध हो तसन है पाव की गत मोहे मया कर ले हो बचाई गुरु नानक सुख सिंध को हाथ जोर प्रणाम जास कृपा ते बड़ अगी पावे गत विश्राम सिकता कन ते मेर किए मेरों ते कन कीन श्री गोविंद सिंह नमः मम कैवल दानी दीन पूरन देखो आत्मा द्वैत सर्व निवार पै शांत मन संत जे तिन पगन मोहमार हो ऐ सिबतक समी नूर अरसो कुरसो झटिया तुद डिठे सच्चे पातशाह मर जन्म जन्म दी कटिया
वाहेगुरु साहिब जीओ दोहरा लालो जिनके संग है अंग अमंगत बहाजो रदन पंद करना सदन बदन सोट गन राज लालो जिनके संग है
वाहेगुरु जी का खालसा वाहेगुरु जी की फतेह सत्संगी प्रेमियों संगत दे रूच आप सुभाईमान हो के रागी सिंघां दी रचना तो अमृतमई बाणी दा कीर्तन सरवण कर रहे सी भगत कबीर साहिब जी दे विरागमई शब्द हन जोड़िया है संसार दे कलजुगी जीवां नूं कि परमेश्वर दा चिंतन करना चाहिए राम सिमर पछताहेगा मन ते मना पछतावेगा अखीर ते वाहिगुरू दा चिंतन करिया कर ਹੋਰ ਵੀ ਗੱਲਾਂ ਬਾਤਾਂ ਕਰਾਉਂਦਾ ਹੈ ਰਸਨਾ ਤੋਂ ਕਿਉਂ ਰਸਨਾ ਮਨ ਦੇ ਹੁਕਮ ਤੋਂ ਬਿਨਾਂ ਨਹੀਂ ਬੋਲਦੀ ਹੈ ਰਸਨਾ ਜਿਤਨੇ ਇੰਦਰੀਏ ਹਨ ਇਹਨਾਂ ਦੇ ਉੱਤੇ ਸਤਸੰਗ ਨੂੰ ਕੰਟਰੋਲ ਕਰਨ ਵਾਲਾ ਮਨ ਹੀ ਹੈ ਜੋ ਫੁਰਨਾ ਇਹ ਕਰੇਗਾ ਉਹੀ ਰਸਨਾ ਬੋਲੇਗੀ ਇਸ ਕਰਕੇ ਸਤਸੰਗ ਜੀ ਰਸਨਾ ਵਿਸ਼ਿਸ਼ਟ ਜੋ ਵਿਦਵਾਨ ਬੋਲਦੇ ਨੇ ਉਹ ਜਿਹੜਾ ਹੈ ਨਾ ਮਨ ਜੀਵਾਤਮਾ ਅੰਤਸ਼ਕਰਨ ਉਹਦੇ ਸਭ ਕੁਛ ਅਖਤਿਆਰ ਹੈ ਬ੍ਰਹਮ ਦੀ ਸੱਤਾ ਪਾ ਕੇ ਸਤਸੰਗ ਜੀ ਚੱਲਦਾ ਹੈ ਸਾਰਾ ਢਾਂਚਾ ਸਰੀਰ ਦਾ ਸੋ ਰੋ ਵਿਚਾਰ ਰਾਮ ਸਿਮਰ ਪਛਤਾਹੇਗਾ ਤੈਨੂੰ ਪਛਤਾਉਣਾ ਪਊਗਾ ਜੇ ਨਹੀਂ ਚਿੰਤਨ ਕਰੇਗਾ ਕਿਉਂ ਪਾਪੀ ਜੀਰਾ ਲੋਭ ਕਰਤਾ ਹੈ ਤੂੰ ਪਾਪੀ ਹੈ ਕਿਉਂ ਕਾਹਤੇ ਪਾਪੀ ਹੈ ਬਈ ਕੀ ਪਾਪ ਕੀਤਾ ਤੁਸੀਂ ਲੋਭ ਕਰਦਾ ਲੋਭ ਹੈ ਜਿਹੜਾ ਇਹ ਹਮੇਸ਼ਾ ਪਾਪ ਵੱਲ ਨੂੰ ਪ੍ਰੇਰਦਾ ਹੈ ਇਹ ਤੁਸੀਂ ਤੱਕੋ ਸੰਸਾਰ ਦੇ ਉੱਤੇ ਵਿਵਹਾਰਕ ਲੈਣ ਜੀ ਤੁਸੀਂ ਪਰਚਦੇ ਹੋ ਘਰ ਵਿੱਚ ਆਪਾਂ ਨੂੰ ਇਤਨੀ ਪ੍ਰਵਿਰਤੀ ਹੋਵੇ ਆਪਾਂ ਘਰ ਦੇ ਕੰਮ ਤੇ ਕੰਟਰੋਲ ਨਾ ਕਰ ਸਕੀਏ ਫਿਰ ਆਪਾਂ ਕਹਿੰਦੇ ਦਿਹਾੜੀਆ ਲੈ ਲਓ ਬਈ ਬਾਹਰੋਂ ਕੋਈ ਬੰਦਾ ਬੁਲਾਓ ਜੇ ਉਹ ਕੰਮ ਆਪਾਂ ਨੂੰ $20 ਦਾ ਦੇਵੇ ਤਾਂ ਉਹਨੂੰ $10 ਦਿੰਦੇ ਹਾਂ ਜੇ ਉਹ 20 ਦੇ 20 ਮੰਗ ਲਵੇ 20 ਦਿਨਾਂ ਹੀ ਕੰਮ ਕਰੇ ਕਹਿੰਦੇ ਫਾਇਦਾ ਕੀ ਹੈ ਜਾਣਾ ਆਪਾਂ ਨੂੰ ਤਾਂ ਕੋਈ ਲਾਭ ਨਾ ਹੋਇਆ ਉਹਦੇ ਕੋਲੋਂ ਆਪਾਂ $20 ਦਾ ਕੰਮ ਕਰਾਵਾਂਗੇ ਕਰਾ ਕੇ 10 ਦੇਵਾਂਗੇ ਜੇ ਪਰਮੇਸ਼ਰ ਦਾ ਨਿਆਂ ਤੱਕਿਆ ਜਾਵੇ ਤਾਂ $10 ਜਿਹੜੇ ਆਪਣੇ ਕੋਲ ਆਏ ਉਹ ਕਿਹਦੇ ਨੇ ਹੱਕ ਤਾਂ ਉਸੇ ਦਿਨ ਜਿਹਨੇ ਲਹੂ ਦਾ ਪਸੀਨਾ ਬਣਾ ਕੇ ਆਪਣਾ ਘਰ ਕੰਮ ਕੀਤਾ ਇਹਨੂੰ ਕਹਿੰਦੇ ਆ ਲੋਭ ਉਹ ਲੋਭ ਕਰਕੇ ਸਤਸੰਗ ਜੀ ਇਹਨੂੰ ਪਾਪ ਦਾ ਕਲੰਕ ਰੱਖਦਾ ਕਿ ਪਾਪੀ ਹੈ ਪਾਪੀ ਜੀਰਾ ਲੋਭ ਕਰਤ ਹੈ ਲੋਭ ਤਾਂ ਕਰਦਾ ਪਰ ਗਾਹਾਂ ਇਹਦਾ ਹਸ਼ਰ ਕੀ ਹੈ, ਅੱਜ ਕੱਲ ਉੱਠ ਜਾਵੇਗਾ, ਆਜੂ ਦਾ ਤਾਂ ਕਾਲ ਹੈ ਹੀ, ਆਜੂ ਜਿਹੜੀ ਆਪਣੀ ਉਮਰ ਹੈ ਇਹਦਾ ਅੰਤ ਹੈ। ਨਾਲ ਹੀ ਜਿਸ ਵੇਲੇ ਅੰਤ ਹੋਵੇਗਾ, ਜੋ ਭਾਣਾ ਵਰਤਣਾ ਆਪਣੇ ਨਾਲ ਵਰਤ ਵਰਤਾਵਾ, ਉਹ ਗੁਰਬਾਣੀ ਵਿੱਚ ਦਰਸਾ ਦਿੱਤਾ ਹੋਇਆ। ਜੇ ਕਿਸੇ ਹੋਰ ਕੋਲੋਂ ਪੁੱਛਿਆ ਸ਼ਾਇਦ ਆਪਾਂ ਨੂੰ ਭਰੋਸਾ ਨਾ ਆਵੇ। ਗੁਰਬਾਣੀ ਹਰੇਕ ਗੁਰੂ ਕੇ ਸਿੱਖ ਦੇ ਮਨ ਚ ਭਾਵਨਾ ਹੈ ਕਿ ਜੋ ਕੁਛ ਲਿਖਿਆ ਸੱਤ ਲਿਖਿਆ, ਸੱਤ ਲਿਖਿਆ। ਜਮ ਆ ਕੇ ਕੀ ਕਹਿਣਗੇ, ਕਹਾਂ ਤਾਂ ਖੱਟਿਆ ਕਹਾਂ ਗਵਾਇਆ, ਚੱਲ ਦਰਹਾਰ ਦੀਵਾਨ ਬੁਲਾਇਆ, ਦਰਹਾਲ ਛੇਤੀ ਕਰ, ਝਾਕ ਨਾ ਪਿਛਲੇ ਪਾਸੇ ਨੂੰ, ਮੈਂ ਪੁੱਤ ਛੱਡ ਚੱਲੇ ਆ, ਪੋਤੇ ਛੱਡ ਚੱਲੇ ਆ, ਗਾਹਾਂ ਹੋ। ਕੀ ਇੱਥੇ ਆ ਕੇ ਤਾਂ ਗਵਾਇਆ ਤੇ ਕੀ ਤੂੰ ਖੱਟੀ ਖੱਟੀ ਇੱਥੇ ਆ ਕੇ ਉਹ ਉੱਥੇ ਚੱਲ ਕੇ, ਤੈਨੂੰ ਉੱਥੇ ਦੀਵਾਨ ਵਿੱਚ ਧਰਮ ਰਾਜਾ ਦੇ ਬੁਲਾਇਆ ਹੈ। ਸੋ ਇਹ ਸਤਸੰਗਤ ਜੀ ਗੁਰਬਾਣੀ ਵਿੱਚ ਆਪਾਂ ਨੂੰ ਗਿਆਨ ਦਿੱਤਾ ਕਿ ਹਿਸਾਬ ਕਿਤਾਬ ਆਪਣਾ ਜ਼ਰੂਰ ਹੀ ਹੋਣਾ। ਜੇ ਗੁਰੂ ਕੀ ਬਾਣੀ ਤੇ ਭਰੋਸਾ ਨਹੀਂ ਤਾਂ ਫਿਰ ਭਾਈ ਕਿਸੇ ਤੇ ਵੀ ਭਰੋਸਾ ਨਹੀਂ ਹੈ। ਫਿਰ ਨਾਲ ਹੀ ਕਬੀਰ ਸਾਹਿਬ ਨੇ ਸਤਸੰਗਤ ਜੀ ਤੁਹਾਡੀ ਚਿੰਤਾ ਨੂੰ, ਤੁਹਾਡੇ ਮਨ ਦੀ ਸਤਸੰਗਤ ਜੀ ਉਹ ਬੇਵਲਹਾਰਤ ਨੂੰ ਨਿਵਿਰਤ ਕਰਨ ਵਾਸਤੇ ਤੁਹਾਨੂੰ ਇਲਾਜ ਵੀ ਦੱਸਿਆ। ਜੇ ਔਕੜ ਆਪਣੇ ਸਾਹਮਣੇ ਬੰਦਾ ਘਬਰਾਉਂਦਾ ਹੈ ਕਿ ਮੈਂ ਕਿਵੇਂ ਇਸ ਔਕੜ ਨੂੰ ਸਰ ਕਰਾਂਗਾ, ਜੇ ਨਾਲ ਹੀ ਜੁਗਤੀ ਦੱਸ ਦਈਏ ਫਿਰ ਧੀਰਜ ਧਾਰ ਜਾਂਦਾ, ਕੋਈ ਗੱਲ ਨਹੀਂ ਔਕੜ ਆਉਣੀ ਆ, ਸਭ ਤੇ ਆਉਂਦੀ ਰਹੀ, ਮੈਨੂੰ ਹੁਣ ਪਤਾ ਲੱਗ ਗਿਆ ਵੀ ਔਕੜ ਨੂੰ ਸਰ ਕਿਵੇਂ ਕਰਨਾ। ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਜਾਵੇਗਾ। ਜੇ ਇਹ ਜੇ ਧਰਮ ਰਾਏ ਦਾ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ, ਇੱਕ ਕਾਗਜ਼ ਕੀ ਜਿੰਨਾ ਤੁਹਾਡਾ ਪਾਪ ਪੁੰਨ ਦੇ ਫਰਦਾਂ ਬਣੀਆਂ ਹੋਈਆਂ ਉਹ ਸਭ ਪਾੜ ਦੇਣੀਆਂ ਧਰਮ ਰਾਜਾ ਨੇ, ਜੇ ਗੁਰੂ ਨਾਨਕ ਦੇਵ ਸਾਹਿਬ ਜੀ ਜ਼ਿੰਮੇਵਾਰ ਬਣ ਜਾਣ। ਸਤਿਗੁਰ ਨਾਨਕ ਦੇਵ ਸਾਹਿਬ ਜੀ ਸਤਸੰਗ ਜੀ ਆਪਣੇ ਪਿਆਰਿਆਂ ਦੇ ਜ਼ਿੰਮੇਵਾਰ ਹੈ ਨਹੀਂ, ਇਹ ਕੋਈ ਲਕੋਚ ਪੇ ਵਾਲੀ ਤਾਂ ਬਾਤ ਨਹੀਂ ਹੈ। ਔਰ ਸਤ ਸੰਗਤ ਦਾ ਮਹਾਤਮ ਕੀ ਕਬੀਰ ਸਾਹਿਬ ਨੇ ਦੱਸ ਦਿੱਤਾ, ਸੰਗਤ ਆ ਜਾਓ ਭਾਈ, ਜਿੰਨਾ ਤੁਹਾਡਾ ਪਾਪ ਦਾ ਕਲੰਕ ਆ ਉਹ ਵੀ ਨਹੀਂ ਰਹੇਗਾ, ਔਰ ਸੰਤੋਖ ਤੁਹਾਡੇ ਹਿਰਦੇ ਚ ਭਰਪੂਰ ਹੈ। ਜਿੱਥੇ ਸੰਤੋਖ ਆ ਉੱਥੇ ਲੋਭ ਬਿਲਕੁਲ ਉੱਡ ਜਾਂਦਾ ਹੈ, ਇਹ ਤੁਹਾਡਾ ਜੀਵਨ ਬਣ ਜਾਵੇਗਾ। ਫਿਰ ਸਾਧ ਸੰਗਤ ਦੇ ਆਸਰੇ ਭਾਈ ਆਪਾਂ ਤਰ ਜਾਵਾਂ। ਸੋ ਐਸਾ ਸਤਸੰਗ ਅੰਮ੍ਰਿਤਮਈ ਸ਼ਬਦ, ਇਹ ਦੇਖ ਲਓ ਇੱਕ ਇੱਕ ਪੰਗਤੀ ਅਮੋਲ ਹੈ ਗੁਰਬਾਣੀ ਦੀ, ਉਹਦੀ ਕੀਮਤ ਕੋਈ ਨਹੀਂ ਹੈ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਨਾਮ ਤੋਂ ਪਰਮੇਸ਼ੁਰ ਦਾ ਬੇਕੀਮਤ ਹੈ। ਪਰ ਐਸੀ ਕਿਤੇ ਤੁਸੀਂ ਗੁਰਬਾਣੀ ਨਹੀਂ ਬਾਣੀ ਨਹੀਂ ਦੇਖੋਗੇ ਜਿਹਦੇ ਚ ਸਿਮਰਨ ਵੀ ਭਰਿਆ ਹੋਵੇ ਔਰ ਤੁਹਾਨੂੰ ਸਿੱਖਿਆ ਵੀ ਭਰੀ ਹੋਵੇ, ਇਹ ਕੇਵਲ ਗੁਰਬਾਣੀ ਹੋਈ ਹੈ। ਸਤ ਸੰਗਤ ਜੀ ਭਾਵਨਾ ਦੇ ਨਾਲ ਬੇਨਤੀਆਂ ਕਰੀਏ, ਹੇ ਮਹਾਰਾਜ ਜਿੰਨੇ ਤੁਸੀਂ ਸਵਾਸ ਦਿੱਤੇ ਹੈ ਸਾਡੇ ਮਨ ਦੀ ਰੁਚੀ ਬਾਣੀ ਨੂੰ ਪੜ੍ਹਨ ਵੇਲੇ ਅੱਕੇ ਨਾ, ਸਰੀਰ ਸੇਵਾ ਕਰਦਿਆਂ ਥੱਕੇ ਨਾ, ਜੇ ਥੱਕਣ ਲੱਗ ਗਿਆ ਫਿਰ ਸਰੀਰ ਦੀ ਲੋੜ ਨਹੀਂ ਮਾਰਾ, ਫਿਰ ਤੈਨੂੰ ਸਮੇਟ ਦਿਓ। ਮਨ ਜੇ ਕਰਕੇ ਨਾਸਤਕ ਪੁਣੇ ਵਿੱਚ ਜੇ ਘੜੀ ਨਗਾਉਂਦਾ ਇਹਨੂੰ ਸੀਟ ਤੋਂ ਕੱਢ ਦਿਓ, ਕੋਈ ਲੋੜ ਨਹੀਂ। ਜਿੰਨਾ ਚਿਰ ਇਸ ਦੇਹ ਵਿੱਚ ਬੈਠੀਏ ਉਨਾ ਚਿਰ ਮਹਾਰਾਜ ਸੇਵਾ ਸੰਬੰਧਾਂ ਲਾਹਾ ਲੈਂਦੇ ਰਹੀਏ, ਤਾਂ ਮਾਤ ਲੋਕ ਦੇ ਅੰਦਰ ਸਾਡੀ ਜ਼ਿੰਦਗੀ ਸਫਲੀ ਹੈ। ਸੋ ਖਾਲਸਾ ਜੀ ਐਸੀ ਉੱਤਮ ਬਾਣੀ ਨੂੰ ਜਿਹੜੇ ਭਗਤ ਪਹਿਲਾਂ ਹੋ ਗੁਜਰੇ ਉਹਨਾਂ ਦੀ ਸਿਧਾਂਤ ਨੂੰ ਪ੍ਰਗਟ ਕੌਣ ਕਰਨ ਵਾਲਾ ਹੈ, ਗੁਰੂ ਨਾਨਕ ਦੇਵ ਗੁਰੂ ਅਰਜਨ ਦੇਵ ਸਾਹਿਬ ਜੀ ਹਨ। ਅੱਜ ਸੱਚੇ ਪਾਤਸ਼ਾਹ ਐਸੀ ਅੰਮ੍ਰਿਤਮਈ ਬਾਣੀ ਪ੍ਰਗਟ ਨਾ ਕਰਦੇ, ਗੁਰੂ ਸਿੱਖੋ ਸੈਂਕੜੇ ਸਾਲਾਂ ਬਾਅਦ ਅੱਜ ਆਪਣਾ ਜਨਮ ਹੋਇਆ ਇਸ ਮਾਤ ਲੋਕ ਦੇ ਤਖਤੇ ਤੇ, ਆਪਾਂ ਕਿੱਥੋਂ ਇਹੋ ਜਿਹਾ ਉਪਦੇਸ਼ ਭਾਲਦੇ। ਰੋਮ ਰੋਮ ਕਰਕੇ ਕੁਰਬਾਨ ਬਲਿਹਾਰ ਜਾਈਏ ਸਤਿਗੁਰੂ ਜੀ ਤੋਂ, ਐਸੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਸਤਸੰਗਤ ਜੀ ਚਰਨ ਧੂੜੀ ਤੋਂ ਬਲਿਹਾਰ ਕੁਰਬਾਨ ਜਾਈਏ, ਉਹਨਾਂ ਦੀ ਜਿਹੜੀ ਅੰਮ੍ਰਿਤਮਈ ਕਥਾ ਆਪਾਂ ਬਿਰਤੀਆਂ ਨੂੰ ਕਾਗਰ ਕਰਕੇ ਸੁਣੀਏ, ਜਿਵੇਂ ਮਨਮਤੀਆਂ ਦਾ ਵੀ ਆਪ ਭਲਾ ਕਰ ਰਹੇ ਨੇ। ਜਿਤਨੇ ਆਪਣੇ ਪਿਆਰੇ ਹਨ ਉਹਨਾਂ ਨੂੰ ਸਤਸੰਗ ਜੀ ਵਿਛੋੜਦੇ ਨਹੀਂ ਹਨ, ਉਹਨਾਂ ਨੂੰ ਲੋਕ ਪਰਲੋਕ ਸੱਚੇ ਪਾਤਸ਼ਾਹ ਰੱਖਕ ਬਣਦੇ ਹਨ। ਅੱਜ ਸਤਸੰਗਤ ਜੀ ਕੋਈ ਐਸਾ ਵਿਅਕਤੀ ਨਹੀਂ ਜਿਹੜਾ ਇਕੱਲਾ ਰਹਿ ਕੇ ਖੁਸ਼ ਹੋਵੇ। ਹਰ ਆਪਾਂ ਕੋਈ ਇੱਕ ਦੂਜੇ ਦਾ ਆਪਾਂ ਆਸਰਾ ਸਕਦੇ ਹਾਂ। ਕਿਸੇ ਨੇ ਭੈਣ ਭਾਈ ਦਾ ਆਸਰਾ ਤੱਕਿਆ, ਕਿਸੇ ਨੇ ਮਾਇਆ ਦਾ ਹੀ ਆਸਰਾ ਤੱਕਿਆ ਪਦਾਰਥ ਦਾ, ਕਿਸੇ ਨੇ ਪੁੱਤ ਧੀਆਂ ਦਾ, ਕਿਸੇ ਨੇ ਬਾਲਕ ਵਾਸਤਾ ਮਾਤਾ ਪਿਤਾ ਦਾ ਆਸਰਾ ਹੁੰਦਾ। ਲੇਕਿਨ ਜਿਤਨੇ ਆਸਰੇ ਨੇ ਸਤਸੰਗ ਤਰੇ ਉਧਾਨ ਹੋ ਜਾਣਗੇ, ਭਾਵ ਚਲੇ ਜਾਣਗੇ, ਨਹੀਂ ਆਸਰੇ ਰਹਿਣਗੇ। ਆਸਰਾ ਕਿਹਦਾ ਹੈ? ਇੱਕ ਵਾਹਿਗੁਰੂ ਦਾ ਹੈ। ਜਿਸ ਨੇ ਕਲਯੁਗ ਦੇ ਸਮੇਂ 'ਚ ਗੁਰੂ ਨਾਨਕ ਰੂਪ ਧਾਰ ਕੇ ਆਪਾਂ ਨੂੰ ਆਪਣੀ ਸ਼ਰਨ ਦਿੱਤੀ ਹੈ, ਲੜ ਲਾਇਆ ਹੈ, ਐਸੇ ਸਤਿਗੁਰਾਂ ਦਾ ਜੇ ਧਿਆਨ ਧਾਰ ਕੇ ਬੈਠਾਂਗੇ, ਉਹ ਦਿਨ ਦੂਰ ਨਹੀਂ ਜਦੋਂ ਆਪਣੇ ਕੋਲ ਦੇਹ ਨਹੀਂ ਹੋਵੇਗੀ, ਫਿਰ ਗੁਰੂ ਨਾਨਕ ਦੇਵ ਸਾਹਿਬ ਜੀ ਆਪਣੇ ਰਾਖੇ ਹੋਣਗੇ। ਇਹ ਦੇਖ ਲਓ, ਇਸੇ ਕਰਕੇ ਕਥਾ ਕੀਰਤਨ ਕਦੇ ਨਾਗਾ ਨਹੀਂ ਪਾਉਣਾ ਚਾਹੀਦਾ। ਘਰਾਂ ਦੇ ਵਿਹਾਰ ਤਾਂ ਭਾਈ ਹੁੰਦੇ ਹੀ ਰਹਿਣੇ ਨੇ ਤੇ ਅਟਕਣੇ ਨਹੀਂ ਹਨ। ਸੋ ਜਿਹੜਾ ਸਤਸੰਗੀ ਗੁਰਮੁਖ ਪ੍ਰੇਮੀ ਹੈ, ਉਹ ਕਦੇ ਵੀ ਕਦੇ ਕੋਈ ਇਹੋ ਜਿਹਾ ਦਿਨ ਲੰਘਾਇਆ ਜਿੱਦਣ ਰੋਟੀ ਨਹੀਂ ਖਾਧੀ? ਸਾਰੇ ਸਮੇਂ ਲੰਘ ਜਾਣਗੇ, ਕਹਿੰਦੇ ਮੈਂ ਭੁੱਖਾ ਮਰਨਾ, ਮੈਂ ਤਾਂ ਟਾਈਮ ਸਿਰ ਨੱਠੇ ਹੀ ਆਉਂਦੇ ਹਾਂ। ਇਸੇ ਤਰ੍ਹਾਂ ਗੁਰਮੁਖਾਂ ਦੇ ਮਨ ਦੀ ਖੁਰਾਕ ਕਥਾ ਕੀਰਤਨ ਹੈ। ਸੋ ਪ੍ਰੇਮੀਓ, ਆਓ ਇਹ ਸਥਾਨ ਆਪਾਂ ਦੇਖੋ ਵਧਾ ਰਹੇ ਹਾਂ। ਇਹ ਸਥਾਨ ਬਣਿਆ ਜਿਹੜੀਆਂ ਸੰਗਤਾਂ ਨੇ ਸੇਵਾ ਕੀਤੀ, ਆ ਜੋ ਆਪਾਂ ਬੈਠ ਕੇ ਲਾਹਾ ਲੈਂਦੇ ਹਾਂ ਨਾ, ਇਹ ਪੁੰਨ ਵਿੱਚੋਂ ਹਿੱਸਾ ਉਹਨਾਂ ਨੂੰ ਵੀ ਮਿਲਣਾ ਜਿਨ੍ਹਾਂ ਨੇ ਸਤਸੰਗਤ ਜੀ ਇੱਥੇ ਸੇਵਾ ਇਹਦੇ ਵਿੱਚ ਹਿੱਸਾ ਪਾਇਆ ਹੈ। ਇਸ ਕਰਕੇ ਗੁਰਸਿੱਖੋ, ਗੁਰੂ ਘਰ ਦੀਆਂ ਜਿਹੜੀਆਂ ਉੱਤਮ ਸਿੱਖਿਆ ਹਨ, ਇਹ ਆਪਣੇ ਹਿਰਦੇ 'ਚ ਵਸਣਗੀਆਂ ਅਤੇ ਆਪਣਾ ਜਨਮ ਸਫਲਾ ਹੋਵੇਗਾ। ਕੱਲ੍ਹ ਪ੍ਰਸੰਗ ਆਇਆ ਸੀ, ਆਪ ਸੱਚੇ ਪਾਤਸ਼ਾਹ ਜਿਹੜਾ ਮਨਮਤੀਆ ਮਲਕ ਭਾਗੋ ਹੈ, ਜਿਹਨੇ ਲੋਕਾਂ ਦਾ ਬੜਾ ਖੂਨ ਚੂਸਿਆ, ਬੇਈਮਾਨ ਹੈ, ਲੋਕ ਨਿੰਦਿਆ ਕਰਦੇ ਹੈ, ਆਪਣੀ ਮਹਿਮਾ ਕਰਾਉਣ ਵਾਸਤੇ ਇਸਨੇ ਜੱਗ ਕੀਤਾ ਹੈ। ਸਾਰਿਆਂ ਨੂੰ, ਸਾਧੂਆਂ ਨੂੰ, ਫਕੀਰਾਂ ਨੂੰ ਨਿਮੰਤਰਣ ਦਿੱਤੇ, ਸਾਰੇ ਏਮਨਾਬਾਦ ਦੇ ਪਰਜਾ ਦੇ ਲੋਕ ਜਿੰਨੇ ਵਰਨ ਆਸ਼ਰਮ ਵਾਲੇ ਸੀ, ਸਭ ਨੂੰ ਘਰ ਸੱਦਿਆ ਹੈ ਕਿ ਕਹਿਣਗੇ ਧੰਨ ਮਲਕ ਭਾਗੋ, ਧੰਨ ਮਲਕ ਭਾਗੋ। ਲੇਕਿਨ ਆਪਣੇ ਪਿਆਰੇ ਦੀ ਵਡਿਆਈ ਆਪਨੇ ਕਰਨੀ ਸੀ। ਗੁਰੂ ਨਾਨਕ ਦੇਵ ਜੀ ਨੇ, ਉਹ ਬ੍ਰਹਮਣ ਨਿਮੰਤਰਣ ਦੇਣ ਵਾਲੇ ਨੇ, ਸਤਿਗੁਰੂ ਨਾਨਕ ਦੇਵ ਜੀ ਨੂੰ ਵੀ ਨਿਮੰਤਰਣ ਦਿੱਤਾ, ਮਹਾਰਾਜ ਨੇ ਪ੍ਰਵਾਨ ਨਹੀਂ ਕੀਤਾ। ਜਦੋਂ ਪਤਾ ਲੱਗਿਆ ਮਹਾਰਾਜ ਨਹੀਂ ਆਏ, ਇਹ ਹੰਕਾਰੀ ਨੇ ਸਤਸੰਗ ਜ਼ਬਰਦਸਤੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਆਪ ਜੀ ਨੇ ਜਾ ਕੇ ਸਤਸੰਗ ਜੀ ਐਨ ਨਖੇਰ ਦਿੱਤਾ, ਮਲਕ ਭਾਗੋ ਜਿਹਨੂੰ ਨਹੀਂ ਗਿਆਨ ਉਹ ਤੇਰੇ ਘਰ ਦਾ ਭੋਜਨ ਛਕੇ, ਲਹੂ ਦੀਆਂ ਕੁੱਟਾਂ ਕਿਹੜਾ ਫਕੀਰ ਹੈ ਜਿਹੜਾ ਛਕੇਗਾ, ਅਸੀਂ ਨਹੀਂ ਤੇਰੇ ਘਰ ਦਾ ਭੋਜਨ ਛਕਦੇ। ਲਿਆ ਤਾਂ ਭੋਜਨ ਪ੍ਰਤੱਖ ਸਤਸੰਗਤ ਜੀ, ਉਹਦੇ 'ਚ ਲਹੂ ਕੱਢ ਕੇ ਦਿਖਾ ਦਿੱਤਾ, ਉਹ ਭਾਈ ਲਾਲੋ ਦੇ ਟੁਕੜੇ 'ਚ ਸਤਸੰਗ ਦੁੱਧ ਕੱਢ ਕੇ ਦਿਖਾ ਦਿੱਤਾ। ਰਹਿੰਦੀ ਦੁਨੀਆਂ ਤੱਕ ਜਿੰਨੀ ਆਪਣੇ ਗੁਰੂ ਨਾਨਕ ਨਾਮ ਰੇਵਾ ਆਪਾਂ ਸਿੱਖ ਹਾਂ, ਸਭ ਨੂੰ ਦ੍ਰਿੜ ਸਿੱਖਿਆ ਕਰਾ ਦਿੱਤੀ। ਦੇਖੋ ਸਾਡੇ ਗੁਰੂ ਕੇ ਸਿੱਖਿਓ, ਕਿਤੇ ਬੇਈਮਾਨੀ ਦੀ ਕਿਰਤ ਨਾ ਘਰ ਵਿੱਚ ਵਰਤਿਓ, ਆਪਣੀ ਭਾਵੇਂ ਗਰੀਬੀ 'ਚ ਦਿਨ ਕੱਟਿਓ, ਪਰ ਦੁੱਧ ਵਰਗੀ ਕਿਰਤ ਕਰਕੇ ਨਾ ਆਪ ਬੱਚਿਆਂ ਨੂੰ ਛਕਾਇਓ, ਆਪ ਛਕਿਓ ਔਰ ਸੰਗਤ ਦੇ ਮੁੱਖ ਵਿੱਚ ਪਾਇਓ। ਇਹ ਧਰਮ ਦਾ ਬੇਸ ਹੈ। ਜੇ ਇਹ ਨਹੀਂ, ਤੁਸੀਂ ਕਿਰਤ ਨਹੀਂ ਸਰੀਰ ਕਰਕੇ ਸ਼ੁੱਧ ਕਰ ਸਕਦੇ, ਤਾਂ ਭਜਨ ਦੇ ਆਸਰੇ ਮਨ ਨੂੰ ਤੁਸੀਂ ਕੀ ਰੋਕ ਲਓ ਤੇ ਕੀ ਪੰਪ? ਕਿਉਂ? ਸਰੀਰ ਦੇ ਉੱਤੇ ਇੱਕ ਤਰ੍ਹਾਂ ਦੀ ਮੈਲ ਹੈ, ਮਨ ਦੇ ਉੱਤੇ ਤਿੰਨ ਮੈਲਾਂ ਨੇ। ਮਲ ਬਖਸ਼ੇਪ ਅਵਰਣ, ਮਲ ਪਾਪਾਂ ਦੀ, ਬਖਸ਼ੇਪ ਚੰਚਲਤਾ ਦੀ, ਔਰ ਅਵਰਣ ਅਗਿਆਨਤਾ ਦਾ ਪੜਦਾ। ਇਹ ਤਿੰਨ ਚੀਜ਼ਾਂ ਹਨ। ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਰਨ ਆਓ, ਜਿਹੜੀ ਪਾਪਾਂ ਦੀ ਮੈਲ ਹੈ ਨਾ, ਉਹ ਸੇਵਾ ਕਰਕੇ ਨਿਵਿਰਤ ਹੁੰਦੀ ਹੈ। ਜਿਹੜਾ ਕਹਿੰਦਾ ਮੈਂ ਸੰਗਤ 'ਚ ਆਉਂਦਾ, ਮੈਨੂੰ ਤਾਂ ਕਦੇ ਕੋਈ ਸਮਝ ਨਹੀਂ ਆਇਆ, ਨੀਂਦ ਆ ਜਾਂਦੀ ਹੈ ਉੱਥੇ ਵਿਦਕ ਬੈਠੇ ਰਹੀਦਾ, ਐਸੇ ਉੱਘੇ ਸਰੋਤੇ ਵੀ ਹਨ, ਉਹਨਾਂ ਨੂੰ ਕਿਉਂ ਨਹੀਂ ਸਮਝ ਆਉਂਦੀ? ਪਾਪਾਂ ਦੀ ਮੈਲ ਨਾਲ ਭਰਿਆ ਹੋਇਆ ਮਨ ਹੈ। ਜਦੋਂ ਸੰਗਤ ਵਿੱਚ ਸੇਵਾ ਕਰਦੇ ਨੇ ਸਰੀਰ ਕਰਕੇ, ਉਹਨਾਂ ਦਾ ਇਕੱਲਾ ਤਨ ਨਹੀਂ, ਉਹਨਾਂ ਦੇ ਮਨ ਤੋਂ ਵੀ ਪਾਪਾਂ ਦੀ ਮੈਲ ਲੈ ਜਾਂਦੀ ਹੈ। ਰੰਗ ਲਾਗਤ 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 ਹੈ, ਭਰਮ ਭਾਗਤ 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 ਹੈ। ਰੰਗ ਪ੍ਰੇਮ ਦਾ ਚੜ੍ਹਦਾ ਚੜ੍ਹਦਾ ਚੜ੍ਹ ਜਾਂਦਾ ਹੈ, ਭ੍ਰਮਤੀ ਜਾਂ ਭਰਮ ਹੈ ਜਿਹੜਾ ਚੱਕਿਆ ਜਾਂਦਾ ਹੈ। ਉਸ ਤੋਂ ਉਪਰੰਤ ਫੇਰ ਰਹਿ ਜਾਂਦੀ ਹੈ ਚੰਚਲਤਾ ਦੀ ਮੈਲ। ਚੰਚਲਤਾ ਦੀ ਮੈਲ ਸਤਸੰਗਤ ਜੀ, ਪਰਮੇਸ਼ਰ ਦੇ ਨਾਮ ਦੇ ਸੁਣਨ ਨਾਲ ਫਿਰ ਇਹ ਮਨ ਟਿਕ ਜਾਂਦਾ। ਹੁਣ ਟਿਕਤਾ ਗਿਆ, ਪਾਣੀ ਤੋਂ ਟਕਾ ਲਿਆ, ਜੇ ਚਿਹਰਾ ਮੂਹਰੇ ਕਰਾਂਗੇ ਤਦੇ ਦਿਸੂਗਾ, ਜੇ ਚਿਹਰਾ ਪਰੇ ਕਰਾਂਗੇ ਪਾਣੀ ਟਿਕਿਆ ਹੋਇਆ ਠੀਕ ਹੈ। ਉਹ ਜਿਹੜੇ ਮਨ ਦੀ ਚੰਚਲਤਾ ਦੀ ਮੈਲ ਹੈ ਸਤਸੰਗੀ, ਉਹ ਉਪਾਸ਼ਨਾ ਦੇ ਨਾਲ ਨਿਵਿਰਤ ਹੁੰਦੀ ਹੈ। ਸੰਗਤ ਚ ਬੈਠ ਕੇ ਜਿਹੜਾ ਗੁਰਸਿੱਖ ਹੈ, ਜਦੋਂ ਗੁਰਬਾਣੀ ਸਮਝ ਆਉਣ ਲੱਗ ਜਾਵੇ, ਮਨ ਜਾਗੇ ਕਿ ਇਹ ਹੈ ਨਿਸ਼ਾਨੀ, ਮਿੱਠੀ ਰੱਗ ਹੈ ਸ੍ਰੀ ਗੁਰਬਾਣੀ, ਨਹੀਂ ਮਨ ਸੁੱਤਾ ਹੀ ਪਿਆ। ਮਨ ਜਾਗਣ ਦੀ ਨਿਸ਼ਾਨੀ ਦੇਖ ਲਿਓ, ਜਦੋਂ ਗੁਰਬਾਣੀ ਪਿਆਰੀ ਲੱਗਣ ਲੱਗ ਜਾਵੇ ਨਾ, ਸੁਣਦਿਆਂ ਮਨ ਅੱਕੇ ਨਾ, ਰੁਚੀ ਦਿਨ ਮਨ ਦੀ ਵਧੇ, ਇਹ ਸਮਝ ਲਓ ਹੁਣ ਮਨ ਜਾਗ ਪਿਆ, ਨਹੀਂ ਤਾਂ ਸੁੱਤਾ ਹੀ ਪਿਆ ਸੀ ਪਹਿਲਾਂ। ਉਸ ਤੋਂ ਉਪਰੰਤ ਜਿਹੜਾ ਅਗਿਆਨ ਦਾ ਪੜਦਾ ਹੈ ਉਹ ਮੈਲ ਹੈ, ਉਹ ਮਹਾਰਾਜ ਗੁਰਬਾਣੀ ਦੁਆਰਾ ਬ੍ਰਹਮ ਗਿਆਨ ਦੇ ਕਰਕੇ ਚੱਕ ਦਿੰਦੇ ਨੇ। ਜਿਹੜੀਆਂ ਤਿੰਨ ਮੈਲਾਂ ਨੇ ਸਤਸੰਗ, ਉਹਨਾਂ ਨੂੰ ਸਮਾਪਤ ਕਰ ਦਿੰਦੇ ਹਨ। ਆਪ ਦੇਖਦੇ ਹੋ ਬਦਾਮ ਦੀ ਗਿਰੀ ਹੈ, ਉਤਲੀ ਛਿੱਲ ਤਾਂ ਬਹੁਤ ਕੈੜੀ ਹੁੰਦੀ ਹੈ, ਦੰਦ ਭੰਨ ਦੇਵੇ ਉਹਨੂੰ, ਆਪਾਂ ਦੰਦ ਵੀ ਨਹੀਂ ਉਹਨੂੰ ਭੰਨ ਸਕਦਾ, ਲੇਕਿਨ ਉਹਦੇ ਚ ਬਦਾਮ ਰੋਗਨ ਤਾਂ ਨਹੀਂ ਲੱਭਣਾ। ਉਦੋਂ ਅੰਦਰ ਫੇਰ ਜਦੋਂ ਗਿਰੀ ਪ੍ਰਾਪਤ ਹੁੰਦੀ ਹੈ, ਉਹਦੇ ਉੱਤੇ ਲਾਲ ਛਿੱਲ ਹੁੰਦੀ ਹੈ, ਉਹ ਵੀ ਪੜਦਾ ਹੈ, ਉਹਦੇ ਵਿੱਚ ਵੀ ਹੈ ਨਹੀਂ ਬਦਾਮ ਰੋਗਨ। ਉਦੋਂ ਥੱਲੇ ਫਿਰ ਚਿੱਟੀ ਗਿਰੀ ਆ ਜਾਂਦੀ ਹੈ, ਉਹਦੇ ਵਿੱਚ ਵੀ ਬਦਾਮ ਰੋਗਨ ਤਾਂ ਨਹੀਂ ਦਿੰਦਾ। ਫਿਰ ਸਿਆਣੇ ਸਤਸੰਗਤ ਜੀ ਉਸ ਨੂੰ ਰਗੜਦੇ ਨੇ, ਰਗੜਿਆਂ ਵੀ ਸਤਸੰਗਤ ਜੀ ਉਹਦੇ ਚ ਬਦਾਮ ਰੋਗਨ ਦੇ ਦਰਸ਼ਨ ਨਿਕਲ, ਜਿੰਨੇ ਚਿਰ ਪਾਣੀ ਦਾ ਛਿੱਟਾ ਨਾ ਦੇਵੋ। ਉਹ ਬੱਤ ਜੀ ਹੁੰਦੀ ਹੈ, ਸਿਆਣੇ ਜਿਹੜੇ ਕੱਢਦੇ, ਇਹਨਾਂ ਨੂੰ ਪਤਾ ਵੀ ਐਂ ਬਦਾਮ ਰੋਗਨ ਨਿਕਲਦਾ। ਇਸੇ ਤਰ੍ਹਾਂ ਰੱਬ ਹੈ ਆਪਣੇ ਅੰਦਰ ਸਤਸੰਗਤ ਜੀ, ਵੱਡੀ ਗਿਰੀ ਤਾਂ ਜਿਹੜਾ ਦੇਹ ਲਈ ਬੈਠੇ ਹਾਂ, ਜਿਹਨੂੰ ਸ਼ਿੰਗਾਰ ਸ਼ਿੰਗਾਰ ਕੇ ਇਹਦੇ ਹੰਕਾਰ ਕਰਦੇ ਹਾਂ ਵੀ ਮੈਂ ਆਹ ਬੈਠਾ ਹਾਂ, ਛਾਤੀ ਤੇ ਹੱਥ ਮਾਰਦੇ ਹਾਂ, ਇਹ ਵੱਡੀ ਗਿਰੀ ਹੈ ਜਿਹੜੀ ਬਾਹਰਲਾ ਛਿੱਲ ਹੈ। ਉਦੋਂ ਥੱਲੇ ਸਤਸੰਗ ਜੀ ਸੂਖਮ ਦੇਹ ਹੈ ਜਿਹੜੀ ਪ੍ਰਲੋਕ ਨੂੰ ਲੇਖਾ ਦੇਣ ਜਾਂਦੀ, ਉਹ ਲਾਲ ਗਿਰੀ ਦੀ ਉੱਤੋਂ ਜਿਹੜਾ ਲਾਲ ਨਹੀਂ ਪੜਦਾ ਹੁੰਦਾ, ਉਹ ਫਿਰ ਚੱਕ ਦੇਈਦਾ, ਉਹਦੀ ਹੋਮਾ ਵੀ ਚੱਕੀ ਜਾਂਦੀ ਹੈ। ਜੇ ਨੈ ਹੋਈ ਇਸ ਤੇ ਪਰੇ ਸਤ ਹੈ ਸੋਈ। ਉਦੋਂ ਪਰੇ ਸਤਸੰਗ ਜੀ ਦਾ ਆਪਣਾ ਆਤਮ ਸਰੂਪ ਹੈ, ਉਹਦੇ ਵਿੱਚੋਂ ਫਿਰ ਕਿਵੇਂ ਬ੍ਰਹਮ ਦੀ ਸਖਿਆਤਤਾ ਹੋਵੇਗੀ। ਜਿਵੇਂ ਆਪਾਂ ਸਤਸੰਗ ਜੀ ਉਹਦੇ ਰਗੜੇ ਬਿਨਾਂ ਬਦਾਮ ਰੋਗਨ ਦੇ ਦਰਸ਼ਨ ਨਹੀਂ ਹੋਏ ਪਾਣੀ ਦਾ ਛਿੱਟਾ ਮਾਰੇ ਬਿਨਾਂ, ਇੱਥੇ ਪ੍ਰੇਮ ਹੀ ਪਾਣੀ ਹੈ। ਜਦੋਂ ਪ੍ਰੇਮ ਦਾ ਛਿੱਟਾ ਵੱਜਦਾ ਸਤਸੰਗ ਜੀ ਸਰੀਰ ਦੇ ਉੱਤੇ, ਉਸ ਵੇਲੇ ਉਹ ਜਿਹੜੀ ਉੱਜਲ ਜਿਵੇਂ ਚਿੱਟੀ ਗਿਰੀ ਹੈ, ਐਂ ਮਨ ਵੀ ਸਤਸੰਗ ਜੀ ਐਨ ਤਿੰਨੇ ਮੈਲਾਂ ਚੱਕੀਆਂ ਜਾਂਦੀਆਂ ਤੇ ਐਨ ਉੱਜਲ ਹੈ। ਫੇਰ ਹੋਰ ਤੁਹਾਨੂੰ ਇੱਕ ਸਤਸੰਗ ਜੀ ਵਿਚਾਰ ਦੱਸੀਏ, ਮਨ ਕਿਸੇ ਦਾ ਵੀ ਮੈਲਾ ਨਹੀਂ ਹੈ, ਸਰੂਪ ਕਰਕੇ ਉੱਜਲ ਆਏ। ਤੁਸੀਂ ਹੈਰਾਨ ਹੋ ਜਾਵੋਗੇ, ਸਤੋ ਅੰਤ ਭੂਤੰ ਕੀ ਜੋ ਹੈ ਤਾਤੇ ਅੰਤ ਕਰਨ ਪਏ ਹੈ। ਸਤੋ ਗੁਣ ਦਾ ਚਿੱਟਾ ਰੰਗ ਹੈ, ਰਜੋ ਗੁਣ ਦਾ ਪੀਲਾ ਰੰਗ ਹੈ, ਤਮੋ ਗੁਣ ਦਾ ਕਾਲਾ ਰੰਗ। ਕਾਲਾ ਰੰਗ ਹਨੇਰੇ ਦਾ ਹੁੰਦਾ, ਉੱਥੇ ਹੱਥ ਮਾਰਿਆ ਨਹੀਂ ਦਿੰਦਾ, ਉੱਜਲ ਜਿੱਥੇ ਪ੍ਰਕਾਸ਼ ਹੈ ਉੱਥੇ ਸਭ ਕੁਛ ਹੀ ਦਿੰਦਾ। ਸੰਖ ਮੂਰਖੰਦ ਘੋਰ, ਸੰਖ ਚੋਰ ਹਰਾਮ ਖੋਰ, ਉਹਨਾਂ ਤੇ ਕਾਲ ਸਿਆਈ ਹੈ, ਉਹ ਨਹੀਂ ਸਮਝ ਸਕਣਗੇ ਸੰਗਤ ਦੇ ਉਪਦੇਸ਼ ਨੂੰ। ਸੰਖ ਜਪ, ਸੰਖ ਭਾਓ, ਸੰਖ ਪੂਜਾ, ਸੰਖ ਤਵਤਾਓ, ਐਸੇ ਸਤੋਮਈ ਬਿਰਤੀ ਵਾਲੇ ਪੁਰਖ ਸਮਝ ਸਕਣਗੇ। ਗਿਆਨ ਕਾ ਕਰਨ ਹੋਵੇ, ਸਰੀਰ ਦੇ ਅੰਦਰ ਹੋਵੇ, ਉਸਕੋ ਅੰਤਸ਼ਕਰਨ ਕਹੇ। ਉਹਦੀ ਸੰਕਲਪ ਰੂਪ ਬਿਰਤੀ ਦਾ ਨਾਂ ਮਨ ਹੈ, ਨਿਚੇ ਰੂਪ ਬਿਰਤੀ ਦਾ ਨਾਂ ਬੁੱਧੀ ਹੈ, ਚਿਤਵਧੀ ਹੈ। ਜਦੋਂ ਉਹ ਬਿਰਤੀ ਉਸੇ ਚਿੱਤ ਕਹਿ ਦਿੰਦੇ ਹਨ। ਜਿਸ ਵੇਲੇ ਸੂਖਸ਼ਮ ਹੰਗਤਾ ਆਪਣੇ ਆਪ ਨੂੰ ਕੋਈ ਭੁੱਲਿਆ ਨਹੀਂ ਹੈ, ਉਸਨੂੰ ਹੰਕਾਰ ਕਹਿ ਦਿੰਦੇ। ਇਹ ਸਤੋ ਗੁਣ ਤੋਂ ਬਣਨੇ ਕਰਕੇ ਸਤਸੰਗ ਜੀ ਮਨ ਬਹੁਤ ਉੱਜਲ ਹੈ। ਦ੍ਰਿਸ਼ਟਾਂਤ ਦਿੰਦੇ ਸ਼ਾਸਤਰਕਾਰ, ਜਿਵੇਂ ਬਲੌਰ ਬਹੁਤ ਹੀ ਉੱਜਲ ਹੁੰਦਾ, ਕਈ ਵਾਰੀ ਆਪਾਂ ਲਿਆ ਕੇ ਮਹਾਰਾਜ ਦੇ ਮੂਹਰੇ ਸਜਾਉਣ ਵਾਸਤੇ ਰੱਖ ਦਿੰਦੇ ਹਾਂ, ਪਰ ਇਹ ਕਿਤੇ ਦੇਖਿਓ ਧਿਆਨ ਨਾਲ, ਜਿਹੜੇ ਮੂਹਰੇ ਰੁਮਾਲੇ ਵਿਛਾਏ ਹੋਏ ਹੈ, ਕੋਈ ਲਾਲ ਹੈ, ਕੋਈ ਨੀਲਾ ਹੈ, ਉਹ ਬਲੌਰ ਉਹੋ ਜਿਹੇ ਰੰਗ ਦਾ ਲੱਗੂਗਾ ਜਿਹੋ ਜਿਹੇ ਰੰਗ ਦੇ ਕੱਪੜੇ ਤੇ ਪਿਆ ਉਹ, ਪਰ ਉਹਦਾ ਉਹ ਰੰਗ ਤਾਂ ਨਹੀਂ ਹੈ। ਜੇ ਕੋਈ ਕਹੇ ਬਲੌਰ ਵਿੱਚ ਨੀਲਾ ਰੰਗ ਆ ਵੀ ਲਿਆ ਧੋ ਕੇ ਕੱਢੀਏ, ਧੋਣ ਦੀ ਲੋੜ ਨੂੰ ਪਰੇ ਕਰਨ ਦੀ ਲੋੜ ਹੈ। ਜਿਹੇ ਜੇ ਰੰਗ ਦੇ ਕੱਪੜੇ ਤੇ ਪਿਆ ਨਾ ਬਲੌਰ, ਉਹ ਤਾਂ ਆਪ ਉੱਜ ਲਈ ਹੈ, ਉਹਨੂੰ ਸਾਬਣ ਲਾਉਣ ਦੀ ਲੋੜ ਨਹੀਂ, ਉਸ ਨੂੰ ਪਰੇ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਸਤਸੰਗ ਜੀ ਆਪਾਂ ਨੂੰ ਆਪਣੇ ਜੀਵਨ ਨੂੰ, ਆਪਣੇ ਸਰੀਰ ਨੂੰ, ਆਪਣੇ ਮਨ ਨੂੰ ਕੁਸੰਗਤ ਤੋਂ ਪਰੇ ਕਰਨ ਦੀ ਲੋੜ ਹੈ, ਮਨ ਤੋਂ ਉੱਜੜ ਹੈ ਸਰੂਪ ਕਰਕੇ। ਸੋ ਇਸ ਜੁਗਤੀ ਨਾਲ ਜਿਵੇਂ ਸਤਸੰਗ ਜੀ ਪ੍ਰੇਮ ਜਲ ਦਾ ਛਿੱਟਾ ਪਾ ਕੇ ਰਗੜਾ ਜਿਸ ਵੇਲੇ ਰਗੜਦੇ ਹਨ ਸੱਚ ਸਮਝੋ ਉਸ ਬਦਾਮ ਨੂੰ ਚਿੱਟੀ ਗਿਰੀ ਨੂੰ, ਫਿਰ ਆਪਾਂ ਨੂੰ ਬਦਾਮ ਰੋਗ ਦੇ ਦਰਸ਼ਨ ਹੋ ਜਾਂਦੇ ਹੈ। ਇਸੇ ਤਰ੍ਹਾਂ ਸਤਸੰਗ ਜੀ ਜਿਹੜਾ ਵਾਹਿਗੁਰੂ ਦੀ ਪ੍ਰਾਪਤੀ ਹੈ, ਇਸੇ ਢੰਗ ਨਾਲ ਹੀ ਤਿੰਨ ਤਾਹਾਂ ਜਿਵੇਂ ਬਦਾਮ ਦੀਆਂ ਨੇ, ਆਪਣੀਆਂ ਦੇਹ ਦੀਆਂ ਵੀ ਤਿੰਨ ਤਾਹਾਂ ਨੇ। ਇਹਨਾਂ ਦੇ ਅੰਦਰ ਯਾਏ ਸ਼ਾਰਦ ਅੰਤਰ ਜੋਤੀਰ ਪੁਰਸ਼ਾ, ਉਹ ਜੋਤੀ ਸਰੂਪ ਪਰਮੇਸ਼ਰ ਤੁਹਾਡੇ ਹਿਰਦੇ ਦੇ ਅੰਦਰ ਹੀ ਹੈ। ਤੂੰ ਹਿਰਦੇ ਗੁਪਤ ਵਸੇ ਦਿਨ ਰਾਤੀ, ਤੇਰਾ ਭਾਉ ਨਾ ਬੁੱਝਿਆ ਗੁਬਾਰੀ। ਜਦੋਂ ਸਤਸੰਗਤ ਜੀ ਤੁਸੀਂ ਸਿਮਰਨ ਭਜਨ ਦਾ ਰਗੜਾ ਲਾਵੋਗੇ, ਅਭਿਆਸ ਕਰੋਗੇ, ਔਰ ਨਾਲ ਹੀ ਜਿਵੇਂ ਰਗੜੀ ਜਾਓ ਉਹ ਗਰਮ ਹੋ ਜਾਂਦਾ ਸਮਾਂ ਤੇ, ਥੰਧਿਆਈ ਜੀ ਫਸ ਜਾਂਦੀ ਹੈ ਰਗੜੇ ਉਹਦੇ ਚ ਜੰਮ ਜਾਂਦਾ ਸੁਨਹਿਰੇ ਚ, ਬਦਾਮ ਰੋਗ ਨੂੰ ਕਿੱਥੋਂ ਨਿਕਲੂ, ਪਾਣੀ ਜੀ ਦਾ ਛਿੱਟਾ ਮਾਰਨਾ ਹੀ ਪੈਣਾ। ਇਸੇ ਤਰ੍ਹਾਂ ਜਿੰਨਾ ਮਰਜ਼ੀ ਅਭਿਆਸ ਕਰ ਲਿਓ, ਜੇ ਪ੍ਰੇਮ ਨਹੀਂ ਨਾ ਹੈ ਤਾਂ ਫਿਰ ਵੀ ਵਾਹਿਗੁਰੂ ਨਹੀਂ ਪ੍ਰਾਪਤ ਹੋਣਾ। ਅੱਜ ਕੱਲ੍ਹ ਮਸ਼ੀਨਰੀ ਯੁੱਗ ਹੋ ਗਿਆ, ਟੇਪਾਂ ਚ ਭਾਲ ਲਓ ਵਾਹਿਗੁਰੂ ਵਾਹਿਗੁਰੂ, ਆਪ ਘਰਾੜੇ ਦੀ ਨੀਂਦ ਸੁੱਤਾ ਰਹਿੰਦਾ ਹੈ, ਉਹ ਸਰਾਣੇ ਲਾ ਜਾਂਦਾ, ਮੇਰੇ ਤਾਂ ਸਾਰੀ ਰਾਤ ਸਿਮਰਨ ਵਾਹਿਗੁਰੂ ਵਾਹਿਗੁਰੂ ਹੁੰਦਾ ਰਿਹਾ। ਉਹ ਮਸ਼ੀਨ ਬੋਲਦੀ ਰਹੀ ਤੇ ਤੂੰ ਬੋਲਦਾ, ਤੂੰ ਤਾਂ ਘਰਾੜੇ ਮਾਰਦਾ ਸੀ। ਇਸ ਡੋਟ ਕੋਈ ਲਾਭ ਪ੍ਰਾਪਤ ਨਹੀਂ ਹੋਣਾ ਹੈ। ਸੋ ਰਹੋ ਵਿਚਾਰ, ਐਸੀ ਸਿੱਖਿਆ ਗੁਰਸਿੱਖੋ, ਆ ਸੰਗਤ ਬਿਨੋ ਆਪਾਂ ਕਿੱਥੋਂ ਵਿਚਾਰਾਂਗੇ। ਕੱਲਾ ਆਦਮੀ ਕਿਵੇਂ ਸਤਸੰਗ ਜੀ ਵਿਚਾਰ ਸਕਦਾ ਹੈ? ਜਿਸ ਵੇ ਆਪਾਂ ਭੈਣ ਭਾਈ ਸਾਰੇ ਸੰਗਤ ਰੂਪ ਇਕੱਤਰ ਹੋ ਕਰਕੇ, ਬੱਚੇ ਖੇਡਦੇ ਨੇ ਭੈਣ ਭਾਈ, ਆਪਾਂ ਖੇਡਦੇ ਨਹੀਂ ਰਹੇ, ਪਰ ਜੇ ਮਾਂ ਬਾਪ ਕੋਲੇ ਬੈਠੇ ਉਹਨਾਂ ਦੀ ਗੋਦ ਵਿੱਚ ਖੇਡਣ ਦਾ ਆਨੰਦ ਉਹ ਵੱਖਰਾ ਹੀ ਹੈ। ਇਸੇ ਤਰ੍ਹਾਂ ਐਸੀਆਂ ਵਿਚਾਰਾਂ ਆਪਾਂ ਉੱਥੇ ਗਰਾਊਂਡ 'ਚ ਵੀ ਬੈਠ ਕੇ ਕਰ ਲਾਂਗੇ, ਇੱਧਰ ਉੱਧਰ ਵੀ ਫੈਲ ਲਾਂਗੇ। ਆਹ ਜਿਹੜੇ ਮਹਾਰਾਜ ਦੀ ਗੋਦ 'ਚ ਬੈਠ ਕੇ ਸਤਸੰਗਤ ਜੀ ਕੀਰਤਨ ਕਥਾ ਸੁਣਨੀ ਹੈ, ਇਹਦਾ ਸਤਸੰਗ ਜੀ ਜਿਹੜਾ ਆਨੰਦ ਉਹ ਵੱਖਰਾ ਹੀ ਹੈ, ਔਰ ਇਹਦੇ 'ਚ ਗੁਰੂ ਕੀ ਪ੍ਰਸੰਨਤਾ ਵੀ ਹੈ। ਬੱਚੇ ਖੇਡਦੇ ਹੋਣ, ਮਾਂ ਬਾਪ ਨੂੰ ਪੁੱਛੋ ਕਿੰਨਾ ਖੁਸ਼ ਹੁੰਦਾ। ਇਸੇ ਤਰ੍ਹਾਂ ਸਤਿਗੁਰੂ ਦੀ ਜਿਹੜੀ ਪ੍ਰਸੰਨਤਾ ਹੈ ਉਹਦੇ ਵਿੱਚ ਹੀ ਭਾਈ ਆਪਣਾ ਭਲਾ ਹੈ। ਆਓ ਪ੍ਰੇਮੀਓ, ਜਿਸ ਪ੍ਰਕਾਰ ਇਹਨੂੰ ਝੂਠਾ ਕਰਕੇ ਮਲਕ ਭਾਗੋ ਨੂੰ ਕਿ ਤੁਸੀਂ ਤੇਰੀ ਕਿਰਤ ਹੈ ਜਿਹੜੀ, ਇਹ ਲੋਕਾਂ ਦੀਆਂ ਖੂਨ ਦੀਆਂ ਕੁੱਟਾਂ ਨੇ, ਇਹ ਅਸੀਂ ਤੇਰੀਆਂ, ਜਿਹਨੂੰ ਨਹੀਂ ਗਿਆਨ ਉਹ ਛਕੂਗਾ, ਅਸੀਂ ਕਿਉਂ ਭਾਈ ਛਕੀਏ ਤੇਰਾ ਭੋਜਨ। ਇਹਨੂੰ ਝੂਠਾ ਕਰਕੇ ਆਪ ਜੀ ਭਾਈ ਲਾਲੋ ਦੇ ਸਮੇਤ ਵਾਪਸ ਆ ਰਹੇ ਨੇ, ਜਿਵੇਂ ਅੱਗੇ ਕਥਾ ਆ ਰਹੀ ਹੈ ਭਾਈ। ਐਸੇ ਸਤਿਗੁਰੂ ਨਾਨਕ ਦੇਵ ਜੀ ਦੀ ਧੂੜੀ ਆਪਣੇ ਮਸਤਕ ਤੇ ਲੱਗੇ, ਔਰ ਸਦਾ ਚਰਨਾਂ ਦਾ ਧਿਆਨ ਧਾਰ ਕੇ ਕਥਾ ਸੁਣੋ।
ਲਾਲੋ ਜਿਨ ਕੇ ਸੰਗ ਹੈ,
ਲਾਲੋ ਗੁਰੂ ਨਾਨਕ ਦੇਵ ਜੀ ਦੇ ਨਾਲ ਹੈ,
ਅੰਗ ਉਮੰਗਤ ਬਹਾਜੋ,
ਭਾਈ ਲਾਲੋ ਤਾਂ ਹਿਰਦੇ ਚ ਬਹੁਤ ਹੀ ਖੁਸ਼ ਹੋ ਰਿਹਾ ਵੀ ਇਹੋ ਜਿਹਾ ਹੰਕਾਰੀ ਸਾਡੇ ਪਿੰਡ ਨਗਰ ਦਾ, ਇਮਨਾਬਾਦ ਦਾ, ਇਹ ਕਿਸੇ ਤੋਂ ਲੋਟ ਨਹੀਂ ਸੀ ਆਇਆ ਸੀ ਕਿਸੇ ਫਕੀਰ ਤੋਂ, ਮਹਾਰਾਜ ਜੀ ਨੇ ਸਿੱਧਾ ਕਰ ਦਿੱਤਾ ਇਹ।
ਰਜਨ ਕੁੰਦ ਕਰਨਾ ਸੁਦਨ,
ਆਪ ਦੀ ਕਿਰਪਾ ਦੇ ਘਰ ਨੇ, ਸੱਚੇ ਪਾਤਸ਼ਾਹ ਦੇ ਜਿਹੜੇ ਦੰਦ ਨੇ ਵਰਧਮਾਨ ਦੇ ਫੁੱਲਾਂ ਵਰਗੇ ਸੁੰਦਰ ਹਨ।
ਸੋਡ ਗਣਰਾਜ,
ਆਪ ਜੀ ਦਾ ਚਿਹਰਾ ਕੈਸਾ ਜਿਵੇਂ ਸਤਸੰਗ ਜੀ ਪੁੰਨਿਆ ਦਾ ਚੰਦ ਹੁੰਦਾ ਹੈ।
ਆਨ ਸਦਨ ਮਹਿ ਪ੍ਰਭੂ ਬਿਰਾਜੇ,
ਸਤਿਗੁਰੂ ਜੀ ਭਾਈ ਲਾਲੋ ਦੇ ਘਰ ਆ ਕੇ ਬਿਰਾਜ ਗਏ।
ਕੀ ਕਰਨਾ ਜਮ ਦੁਖ ਭਾਗੇ,
ਖਾਲਸਾ ਜੀ ਆਖੋ ਵਾਹਿਗੁਰੂ। ਭਾਈ ਸਾਹਿਬ ਕਹਿੰਦੇ ਨੇ ਭਾਈ ਬਾਲਾ ਜੀ, ਹੇ ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਦੀ ਕਿਰਪਾ ਕਰਕੇ ਜਮ ਦਾ ਦੁੱਖ ਚੱਕਿਆ ਜਾਂਦਾ ਹੈ, ਜਮ ਨੀ ਨੇੜੇ ਆਉਂਦਾ ਹੈ।
ਹੋਰ ਮੈਂ ਬਿਸਤਰੇ ਉਹ ਬਿਰਤਾ ਕਾ,
ਸਾਰੇ ਸ਼ਹਿਰ ਵਿੱਚ ਬਰਤਾਂ ਤੇ ਜਿਹੜੀ ਕਥਾ ਸੀ ਫੈਲ ਗਈ।
ਮਿਲ ਮਿਲ ਕਰੈ ਪਰਸਪਰ ਬਾਤਾਂ,
ਸਾਰੇ ਲੋਕ ਮਿਲ ਮਿਲ ਕੇ ਬਾਤਾਂ ਕਰਦੇ, ਕਹਿੰਦੇ ਦੇਖਿਆ ਬਈ ਅੱਜ ਜਿਹੜਾ ਆਪਾਂ ਭੋਜਨ ਛੱਕ ਕੇ ਆਏ ਉਹਦੇ ਚ ਲਹੂ ਦੀਆਂ ਘੁੱਟਾਂ ਧਾਰਾਂ ਨਿਕਲੀਆਂ ਹਨ।
ਮਲਕ ਭਇਓ ਲੱਜਤ ਮਨ ਮਾਨੀ,
ਅੰਦਰ ਵੜ ਗਿਆ ਹੰਕਾਰੀ ਸੀ ਸਤ ਸੰਗਤ ਜੀ, ਸ਼ਰਮਿੰਦਾ ਹੋ ਕਰਕੇ ਮਲਕ ਭਾਗੋ ਬਾਹਰ ਨੀ ਨਿਕਲਦਾ।
ਮੇਰਾ ਨਾ ਸਨਮੁਖ ਕਸ਼ੂ ਬਖਾਨੇ,
ਸਾਹਮਣੇ ਮਹਾਰਾਜ ਦੇ ਕੁਛ ਬਾਣੀ ਨਹੀਂ ਕਹਿ ਸਕਿਆ।
ਜੋ ਨਰ ਹੁਦੇ ਚਤੁਰ ਬਨ ਮਤ ਬਾਨਾ,
ਨਗਰ ਚ ਸਾਰੇ ਇੱਕੋ ਜਿਹੇ ਲੋਕ ਨਹੀਂ ਹੁੰਦੇ, ਜਿਹੜੇ ਚਤਰ ਸਿਆਣੇ ਅਕਲ ਵਾਲੇ ਲੋਕ ਸੀ।
ਮਾਨੇ ਮਨ ਹੈ ਮਨ ਹੈ ਸਮਾਨਾ,
ਉਹਨਾਂ ਨੇ ਮੰਨ ਲਈ ਬਾਤ ਇਹ ਕਿ ਇਹ ਜਿਹੜੇ ਨਾਨਕ ਤਪਾ ਜੀ ਨੇ ਇਹ ਵੱਡੇ ਤੋਂ ਵੱਡੇ ਹਨ।
ਜੇਠਾ ਮਿਲਹ ਕਰੈ ਪਦ ਬੰਦਨ,
ਆਪ ਵਿੱਚ ਹੀ ਜਦੋਂ ਵੀ ਕਿਤੇ ਗੁਰੂ ਨਾਨਕ ਦੇਵ ਜੀ ਨੂੰ ਜਾਂਦਿਆਂ ਨੂੰ ਮਿਲਦੇ ਨੇ, ਸਿਆਣੇ ਸਿਆਣੇ ਦਾ ਮੱਥਾ ਟੇਕਣ ਲੱਗ ਗਏ ਗੁਰੂ ਨਾਨਕ ਦੇਵ ਜੀ ਨੂੰ।
ਜਿਸ ਦਰਸ਼ਨ ਤ੍ਰੈ ਤਾਪ ਨੇ ਕੰਦਨ,
ਜਿਨ੍ਹਾਂ ਸਤਿਗੁਰਾਂ ਦੇ ਦਰਸ਼ਨ ਨਹੀਂ ਆਧੀ ਵਿਆਧੀ ਪਾਧੀ ਤਿੰਨੇ ਤਾਪਾਂ ਨੂੰ ਚੱਕ ਦਿੰਦੇ ਨੇ ਮਹਾਰਾਜ ਦੇ ਦਰਸ਼ਨ।
ਲਖਿਓ ਸੋ ਕਲਾਬਾਨ ਇਹ ਕਈ,
ਕਈ ਸਤਸੰਗ ਜੀ ਸਮਝਣ ਲੱਗ ਗਏ ਕਿ ਸਤਿਗੁਰੂ ਜੀ ਸ਼ਕਤੀਸ਼ਾਲੀ ਹਨ।
ਨਿੰਦਾ ਜਾ ਕੇ ਬਹੁਤ ਦੁੱਖ ਦੇ,
ਜੋ ਇਹਨਾਂ ਦੀ ਨਿੰਦਿਆ ਕਰੂਗਾ ਉਹਨੂੰ ਦੁੱਖ ਮਿਲੇਗਾ। ਨਿੰਦਿਆ ਨਾ ਭੁੱਲ ਕੇ ਵੀ ਕਦੇ ਗੁਰੂ ਦੀ ਕਰੀਏ, ਬਹੁਤ ਸਾਰੇ ਲੋਕ ਸੂਝਵਾਨ ਸੀ ਨੇਮਨਾਬਾਦ ਦੇ, ਕਹਿੰਦੇ ਦੇਖਿਓ ਇਹ ਨਾਨਕ ਦਵੇ ਦੀ ਭੁੱਲ ਕੇ ਨਿੰਦਿਆ ਨਾ ਕਰਿਓ, ਐ ਕਹਿਣ ਲੱਗ ਗਏ
ਸੰਤ ਲੋਕ ਸ਼ੁਭ ਮਤੋ ਨਿਰਾਲਾ।
ਇਹ ਤਾਂ ਸ਼ਾਂਤ ਸਰੂਪ ਸੰਤ ਲੋਕ ਹਨ, ਇਹਨਾਂ ਦਾ ਜਿਹੜਾ ਮਤਾ ਹੈ ਦੁਨੀਆਂ ਨਾਲੋਂ ਵੱਖਰਾ ਹੀ ਹੈ।
ਜੇ ਮੈਂ ਹੈ ਅਜਮਤ ਅਜਿੱਤ ਵਿਸਾਲਾ,
ਜਿਨ੍ਹਾਂ ਵਿੱਚ ਜਿਹੜੀ ਕਰਾਮ ਆਇਆ ਤਾ ਉਹ ਅਜਿੱਤ ਹੈ, ਕੋਈ ਜਿੱਤ ਨਹੀਂ ਸਕਦਾ ਹੈ।
ਹਿੰਮਤ ਮੰਦ ਮੂੰਡ ਅਗਿਆਨੀ,
ਜਿਹੜੇ ਸਿਆਣੇ ਨੇ ਉਹ ਤਾਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਕੱਢਦੇ ਨੇ, ਜਿਹੜੇ ਮੰਦੀ ਮਤ ਵਾਲੇ ਅਗਿਆਨੀ ਹਨ।
ਇਹਨਾਂ ਨਾ ਮਹਿਮਾ ਕਿਛੂ ਪਛਾਣੇ,
ਜਿਨ੍ਹਾਂ ਨੂੰ ਕੋਈ ਭੇਤ ਨਹੀਂ ਸਤਿਗੁਰਾਂ ਦੀ ਮਹਿਮਾ ਤੋਂ, ਅਣਜਾਣ ਹਨ।
ਜੋ ਚਿੰਤਾ ਮਨ ਕਪ ਕਰ ਆਈ,
ਉਹਨਾਂ ਦੀ ਅਵਸਥਾ ਕੈਸੀ ਹੈ ਜਿਵੇਂ ਬੰਦ ਰਤਨ ਮਣੀ ਗੱਲ ਬੰਦ ਰਹਿ ਕੁਛ ਕੀਮ ਨਾ ਜਾਣ। ਕਿਸੇ ਨੇ ਰਤਨਾ ਦੀ ਮਾਲਾ ਸੀ ਸੋਹਣੀ ਬਾਂਦਰ ਦੇ ਗੱਲ ਚ ਪਾਤੀ, ਬਾਂਦਰ ਨੂੰ ਵਿਚਾਰੇ ਨੂੰ ਕੀ ਪਤਾ ਹੈ, ਉਹਨੇ ਸੱਚ ਨੀ ਕੱਲਾ ਕੱਲਾ ਮਣਕਾ ਜਾੜਾ ਥੱਲੇ ਦੇਖ ਵੀ ਖਾਣ ਵਾਲੀ ਚੀਜ਼ ਹੋਣੀ ਹੈ, ਭੰਨ ਕੇ ਉਹ ਸਿੱਟ ਦਿੱਤੇ, ਉਹਨੂੰ ਵਿਚਾਰੇ ਨੂੰ ਕੀ ਪਤਾ ਹੈ। ਇਸੇ ਤਰ੍ਹਾਂ ਜਿਹੜੇ ਅਗਿਆਨੀ ਲੋਕ ਨੇ ਮੁਨਾਬਾਦ ਦੇ, ਉਹ ਸਤਿਗੁਰਾਂ ਦੀ ਮਹਿਮਾ ਨਹੀਂ ਜਾਣਦੇ, ਬਾਂਦਰ ਜਾਤ ਹੈ ਉਹਨਾਂ ਦੀ, ਚੰਚਲ ਹਨ।
ਮੈਂ ਜਾਣਾ ਤੇ ਕੀਮਤ ਕਾਈ,
ਜਿਵੇਂ ਰਤਨਾ ਦੀ ਮਾਲਾ ਦੀ ਕੋਈ ਕੀਮਤ ਦਾ ਕਦਰ ਨਹੀਂ ਹੈ ਬਾਂਦਰ ਨੂੰ, ਐ ਮੂਰਖ ਲੋਕਾਂ ਨੂੰ ਗੁਰੂ ਸਾਹਿਬ ਦੀ ਮਹਿਮਾ ਦੀ ਕੋਈ ਕਦਰ ਨਹੀਂ।
ਕਹਿ ਕਿਹੇ ਨਦਰ ਬੰਦ ਸਾਕੀਨਾ,
ਕੀ ਕਹਿੰਦੇ ਬਈ ਗਏ ਤਾਂ ਸੀ ਉੱਥੇ ਦੇਖਣ, ਸਾਡੀ ਤਾਂ ਨਿਗਾਹ ਹੀ ਬੰਦ ਕਰ ਦਿੱਤੀ, ਸਾਨੂੰ ਤਾਂ ਲਹੂ ਦਿਸਣ ਲੱਗ ਗਿਆ, ਐ ਕਹਿੰਦੇ ਨੇ।
ਜਾਣਿਓ ਗਏ ਨਾ ਕਿਆ ਕਰ ਦੀਨ,
ਪਤਾ ਨੀ ਕਿਵੇਂ ਲੋਕਾਂ ਦੀ ਨਿਗਾਹ ਬੰਨ ਦਿੱਤੀ ਇਹਨਾਂ ਨੇ, ਬੈਠਿਆਂ ਬੈਠਿਆਂ ਨੇ ਇੱਕ ਪਾਸਿਓ ਦੁੱਧ ਚਵਾਤਾ, ਇੱਕ ਪਾਸਿਓ ਦਹੂ ਚਵਾਤਾ, ਨਿਗਾਹ ਬੰਦ ਕਰਤੀ ਇਹਨਾਂ ਨੇ।
ਮਲਕ ਮੰਦ ਮਤ ਮੂੜ ਮਨ,
ਇਧਰ ਮਲਕ ਭਗਤ ਸਤ ਸੰਗਤ ਜੀ ਮੰਦੀ ਮਤ ਵਾਲਾ ਹੈ, ਮੂਰਖ ਅਗਿਆਨੀ ਹੈ,
ਗਲਮਲ ਬਲਕ ਮਲੀਨ,
ਇਹਦਾ ਸਤਸੰਗ ਜਿਹੜਾ ਮਨ ਹੈ ਨਾ ਉਹ ਘਿਰਿਆ ਹੋਇਆ ਜਨਮਾਂ ਜਨਮਾਂ ਦੀ ਪਾਪਾਂ ਦੀ ਮੈਲ ਨਾਲ।
ਮਹਿਮਾ ਮਾਨ ਪਦ ਭਰਿਓ,
ਸਤਗੁਰਾਂ ਦੀ ਮਹਿਮਾ ਵਡਿਆਈ ਸਮਝ ਕੇ ਚਰਨੀ ਨੀ ਭਾਗਾਂ ਤੋਂ ਹੀਣਾ ਪਿਆ,
ਬਾਹਰੋ ਮਤ ਸਰਕੀਨ,
ਉਲਟੀ ਈਰਖਾ ਕੀਤੀ ਕਿ ਮੇਰੀ ਇੱਜ਼ਤ ਗਵਾ ਦਿੱਤੀ ਇਹਨਾਂ ਨੇ, ਮੈਨੂੰ ਝੂਠਾ ਕੀਤਾ ਸਭਾ ਚ,
ਹਿਰਦੇ ਵਿਚਾਰਾ ਅਸੇ ਗਿਆਨਾ,
ਐਸਾ ਇਹਦੇ ਅੰਦਰ ਸੱਤਾ ਪਾਦ ਸ਼ਕਤੀ ਆ ਗਿਆਨ ਦੀ ਭਾਰੀ, ਇਹਦੇ ਹਿਰਦੇ ਦੇ ਅੰਦਰ ਹਿਰਦੇ ਚ ਪੁੱਠੀ ਵਿਚਾਰ ਲੱਗਾ ਕਰਨ।
ਸੁਖਮਮ ਪ੍ਰਾਣਾ,
ਕਹਿੰਦਾ ਉਸ ਦਿਨ ਮੈਨੂੰ ਸ਼ਾਂਤੀ ਆਊ ਜਿਦਨ ਮੈਂ ਬੈਰ ਲਵਾਂਗਾ, ਮੇਰੇ ਭੋਜਨ ਸੋ ਇਹਨਾਂ ਲਹੂ ਕੱਢ ਕੇ ਮੈਨੂੰ ਬਦਨਾਮ ਕੀਤਾ, ਉਦਣ ਮੇਰੇ ਸਵਾਦ ਸੁਖਾਲੇ ਆਉਣਗੇ ਜਿੱਦਣ ਮੈਂ ਇਹਨਾਂ ਨੂੰ ਜੇਲ੍ਹ ਵਿੱਚ ਡੱਕਾਂਗਾ, ਇਹਨਾਂ ਨੂੰ ਦੰਡ ਦਵਾਵਾਂਗਾ।
ਲੱਜਤ ਕੀਨੋ ਮੋਹ ਬਹੁ ਮਾਹੀ,
ਸਾਰੀ ਸਭਾ ਚ ਮੈਨੂੰ ਸ਼ਰਮਿੰਦਾ ਕਰ ਦਿੱਤਾ ਇਹ ਨਾਨਕ ਤਪੇ ਨੇ।
ਖਾਨ ਨਿਕਟ ਗਹਿ ਬਾਬੋ ਤਾਹੀ,
ਕੀ ਚਿਤ ਵਧਾ ਕੇ ਜਿਹੜਾ ਇਸ ਇਲਾਕੇ ਦਾ ਰਜਵਾੜਾ ਜਿਹਦਾ ਮੈਂ ਵਜ਼ੀਰ ਅਹਿਲਕਾਰ ਹਾਂ ਉਹ ਅੱਤੇ ਖਾਂ ਪਠਾਨ ਹੈ, ਕਿਉਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਟਾਈਮ ਸਤ ਸੰਗਤ ਜੀ ਇਹ ਪਠਾਣਾ ਦੀ ਬਾਦਸ਼ਾਹੀ ਸੀ ਲੋਧੀ ਖਾਨਦਾਨ ਦੀ, ਆਪ ਜੀ ਦੇ ਸਮੇਂ ਸਤਸੰਗ ਜੀ ਬਾਬਰ ਆਇਆ ਚੜ੍ਹ ਕੇ ਇਮਨਾਬਾਦ, ਜਦੋਂ ਦੁਬਾਰਾ ਜਾਣਗੇ ਉਦੋਂ ਆਉਣਾ ਬਾਬਰ ਨੇ ਤਾਂ। ਸੋ ਉਸ ਵੇਲੇ ਤਦੇ ਦਸਵੇਂ ਪਾਤਸ਼ਾਹ ਦੇਖਿਆ ਬਾਬੇ ਕੇ ਬਾਬਰ ਕੇ ਦੋ ਆਪ ਕਰੇ ਪਰਮੇਸ਼ਰ ਸੋ, ਜੋ ਬਾਬੇ ਕੇ ਦਾਨ ਨਾ ਦਹਿ ਹੈ ਤਿੰਨ ਤੇ ਗਹਿ ਬਾਬਰ ਕੇ ਲੈ ਹੈ, ਇਹ ਕਲਗੀਧਰ ਪਾਤਸ਼ਾਹ ਦੀ ਬਾਣੀ ਹੈ ਕਿ ਉਧਰ ਬਾਬੇ ਨਾਨਕ ਦਾ ਘਰ ਹੈ, ਉਧਰ ਬਾਬਰ ਨੇ ਆ ਕੇ ਬਾਦਸ਼ਾਹੀ ਹਿੰਦੁਸਤਾਨ ਦੀ ਸਾਂਭੀ, ਉਸੇ ਸਮੇਂ ਦੇ ਅੰਦਰ ਇਹ ਦੋ ਹਨ, ਆਪ ਕਰੇ ਪਰਮੇਸ਼ਰ ਸੋ, ਵਾਹਿਗੁਰੂ ਨੇ ਆਪ ਹੀ ਕੀਤੇ। ਬਾਬੇ ਨਾਨਕ ਦਾ ਘਰ ਤਾਂ ਹੈ ਹੀ ਅਕਾਲ ਪੁਰਖ ਦਾ ਘਰ, ਦੂਜੇ ਉਹ ਜਿਹੜੇ ਪਾਤਸ਼ਾਹ ਨੇ ਉਹਨਾਂ ਨੇ ਵੀ ਪੂਰਵਲੇ ਪੁੰਨ ਕੀਤੇ ਹੋਏ, ਉਹ ਬਾਦਸ਼ਾਹੀ ਉਹਨਾਂ ਦੀ ਆਈ ਹੈ ਬਾਬਰਕਿਆਂ ਦੀ। ਸੋ ਜੋ ਬਾਬੇ ਕੇ ਦਾਨ ਨਾ ਦਹਿ ਹੈ, ਜਿਹੜਾ ਇਸ ਬਾਬੇ ਨਾਨਕ ਦੇ ਘਰ ਦਾਨ ਨਹੀਂ ਦਿੰਦਾ, ਧਰਮ ਦੀ ਕਿਰਤ ਨਹੀਂ ਕਰਦਾ ਹੈ, ਤਿੰਨ ਤੇ ਗਹਿ ਬਾਬਰ ਕੇ ਲੈ ਹੈ, ਉਹਨਾਂ ਨੂੰ ਗਰਦਨਾਂ ਤੋਂ ਝੁਕਾ ਲੈਂਦੇ ਨੇ, ਕਦੇ ਟੈਕਸ ਲੱਗ ਗਿਆ, ਕਦੇ ਕੁਛ ਲੱਗ ਗਿਆ, ਕਦੇ ਬਿਮਾਰੀਆਂ ਆ ਗਈਆਂ, ਮੁਕੱਦਮੇਬਾਜ਼ੀਆਂ, ਟੈਕਸ ਹੀ ਹਨ ਸਾਰੇ ਸਤ ਸੰਗਤ ਜੀ। ਸੋ ਇਸ ਕਰਕੇ ਗੁਰੂ ਕੇ ਸਿੱਖ ਨੇ ਸਤ ਸੰਗਤ ਜਿਹੜੇ ਉਹ ਧਰਮ ਅਰਥ ਸਤ ਸੰਗਤ ਜੀ ਮਾਇਆ ਦਾ ਜੋ ਹਮੇਸ਼ਾ ਪ੍ਰਯੋਗ ਕਰਦੇ ਹਨ। ਇਹੀ ਜੀ ਚਿਤਵਣੀ ਉਹ ਪੁੱਠੀ ਚਿਤਵਦ ਹੈ ਜਿਹੜਾ ਮਲਕ ਭਾਗੋ, ਜਿਸ ਕਰਕੇ ਹੋਰ ਦੁੱਖ ਪਾਵੇ,
ਪਾਪ ਲੋਕ ਯੁਗ ਸੋਖੋ,
ਐਸੇ ਪਾਪ ਕਰ ਰਿਹਾ ਗੁਰੂ ਨਾਨਕ ਦੇਵ ਜੀ ਨਾਲ ਈਰਖਾ ਕਰਦਾ ਹੈ, ਲੋਕ ਪ੍ਰਲੋਕ ਗਵਾ ਰਿਹਾ ਹੈ, ਆ ਜਨਮ ਵੀ ਸਫਲ ਨਿਸਫਲ ਕਰ ਰਿਹਾ, ਪ੍ਰਲੋਕ ਵਿੱਚ ਵੀ ਬੰਧਨ ਪੈਣਗੇ
ਇਹਨੂੰ। ਭਵਨ ਪ੍ਰਾਂਤ ਪਧਾਰਾ,
ਜਦੋਂ ਸਵੇਰ ਹੋਈ ਸਤ ਸੰਗਤ ਜੀ ਇਹਨੂੰ ਕਿੱਥੇ ਟੇਕ ਸੀ, ਰਾਤ ਨੂੰ ਨੀਂਦ ਨਹੀਂ ਆਈ, ਮਲਕ ਭਾਗੋ ਘਰ ਤਿਆਗ ਕੇ ਚੱਲਿਆ।
ਖਾਨ ਕੀ ਸਭਾ ਮੁਜਹਾਰਾ,
ਜਿੱਥੇ ਸਭਾ ਲੱਗੀ ਸੀ ਅੱਤੇ ਖਾਂ ਪਠਾਨ ਦੀ ਉੱਥੇ ਪਹੁੰਚਿਆ।
ਅੱਤੇ
ਖਾਂ ਪਠਾਨ ਦਾ ਖਾਲਸਾ ਜੀ ਇੱਕੋ ਹੀ ਲੜਕਾ ਸੀ ਜਵਾਨ ਉਮਰ।
ਭੈਉ ਆਮ ਮੈਂ ਮ੍ਰਿਤਕ ਜੈਸਾ,
ਮੁਰਦਿਆਂ ਵਰਗਾ ਹੋਇਆ ਹੋਇਆ ਸੀ। ਇਹੀ ਜੀ ਉਹਨੂੰ ਅਸਾਧ ਬਿਮਾਰੀ ਲੱਗੀ ਹੋਈ ਸੀ, ਉਹਦਾ ਤਵਾਰ ਨਹੀਂ ਸੀ ਵੀ ਕਦੋਂ ਸਰੀਰ ਤਿਆਗ ਦੇਵੇ।
ਘਰੋ ਪਚਾਰ ਥੱਕੇ ਸਮੁਦਾਈ,
ਬੜੇ ਯਤਨ ਕਰ ਕਰਕੇ ਵੱਡੇ ਵੱਡੇ ਵੈਦ ਲਿਆ ਕੇ ਥੱਕ ਗਿਆ, ਰਾਜੀ ਨਾ ਹੋਇਆ।
ਇਹੋ ਰੋਗ ਨਾ ਸਕੈ ਗਵਾਈ,
ਕੋਈ ਵੀ ਉਹਦਾ ਰੋਗ ਨਿਵਰਤ ਨਾ ਕਰ ਸਕਿਆ ਅੱਤੇ ਖਾਂ ਪਠਾਨ ਦੇ ਲੜਕੇ ਦਾ।
ਮਲਕ ਨਿਕਟ ਪੂਜਿਓ ਨਿਰਪਤ,
ਮਲਕ ਭਾਗੋ ਜਦੋਂ ਪਹੁੰਚਿਆ ਉੱਥੇ ਰਾਜੇ ਅੱਤੇ ਖਾਂ ਜੀ ਰਜਵਾੜਾ, ਉਹਨੇ ਪੁੱਛਿਆ ਇਹਨੂੰ
ਸੁਤਨਾ ਹੋਏ ਆਰਾਮ,
ਕਹਿੰਦੇ ਮਲਕ ਭਾਗੋ ਮੈਨੂੰ ਰਾਏ ਦੇ, ਮੇਰੇ ਪੁੱਤਰ ਨੂੰ ਆਰਾਮ ਨਹੀਂ ਹੈ।
ਉਹ ਵਿਚਾਰ ਨਾ ਲਾ ਗਈ,
ਕੋਈ ਵੀ ਦਵਾਈ ਕੰਮ ਨਹੀਂ ਕਰਦੀ, ਕੋਈ ਇਲਾਜ ਨਹੀਂ ਹੋ ਰਿਹਾ।
ਕੌਣ ਅਬ ਕਾਮ,
ਦੱਸ ਕੀ ਮੈਂ ਜੁਗਤੀ ਸੋਚਾਂ, ਕੀ ਕੰਮ ਕਰਾਂ, ਕਿਹੜੇ ਰਾਹ ਨਿਕਲਾਂ।
ਭੇਜਕ ਭੇਖਜ ਨਾਨਾ ਭਾਂਤ ਕਰਾਏ,
ਨਾਨਾ ਤਰ੍ਹਾਂ ਦੀਆਂ ਦਵਾਈਆਂ ਕਰਾਈਆਂ ਹਨ।
ਵੀਰ ਮੈਂ ਸਵੈ ਮਨਹਾਏ,
ਬਹੁਤ ਸਤ ਸੰਗਤ ਜੀ ਕਰਾਂ ਮਾਤੀਏ, ਮੁਸਲਮਾਨਾਂ ਦੇ ਅੰਦਰ ਫਕੀਰ ਹੁੰਦੇ ਹੈ, ਜਿਵੇਂ ਆਪਣੇ ਵੀ ਆ ਨਗਰਾਂ ਚੋਂ ਆਵਾਜ਼ਾਂ ਆਉਂਦੀਆਂ, ਸਾਡੇ ਸੰਤ ਦਾ ਜੀ ਰਾਤ ਨੂੰ ਅੰਗ ਅੰਗ ਵੱਖਰਾ ਟੁਕੜੇ ਟੁਕੜੇ ਕਰ ਲੈਂਦੇ ਨੇ, ਫੇਰ ਇਕੱਠੇ ਹੋ ਜਾਂਦੇ ਆ, ਇਹੀਆਂ ਜਿਹੀਆਂ ਆਵਾਜ਼ਾਂ ਤੁਸੀਂ ਸੁਣਦੇ ਹੋ ਕਈਆਂ ਥਾਵਾਂ ਤੋਂ, ਜਿਹੜੇ ਸਤ ਸੰਗੀ ਆਏ ਦੀ ਫਰਿਆਦ ਸੁਣਨ ਤੇ ਆਪ ਦੇ ਸਿਮਰਨ ਭਜਨ ਦੀ ਸ਼ਕਤੀ ਨਾਲ ਅਗਲੇ ਨੂੰ ਆਰਾਮ ਕਰ ਦੇਣ, ਉਹਨੂੰ ਗੌਸ ਕਹਿੰਦੇ ਹੈ, ਇਹਨਾਂ ਦੇ ਮੁਸਲਮਾਨਾਂ ਦਾ ਫਿਰਕਾ ਹੈ। ਸੋ ਇਹ ਕਹਿਣ ਲੱਗਾ ਅੱਤੇ ਖਾਂ, ਹੇ ਮਲਕ ਭਾਗੋ, ਮੈਂ ਬੜੇ ਗੌਸ ਪੀਰ ਆਦਿਕ ਆਪਣੇ ਧਰਮ ਦੀਨ ਵਿੱਚ ਜਿਹੜੇ ਹਨ ਉਹ ਬਹੁਤ ਮਨਾਏ ਨੇ, ਮੇਰੇ ਪੁੱਤ ਨੂੰ ਰਾਜੀ ਕਰੋ।
ਮੁਝਕਨ ਆਨ ਬਖਾਨੀ,
ਜੋ ਵੀ ਕਿਸੇ ਨੇ ਮੈਨੂੰ ਜੁਗਤੀ ਕੋਈ ਵਿਧੀ ਦੱਸੀ ਆ ਕੇ,
ਮੈਂ ਕਰੀ ਹਿਰਦੈ ਪਰਮਾਨੀ,
ਮੈਂ ਮੰਨ ਕੇ ਹਿਰਦੇ ਚ ਉਹੀ ਇਲਾਜ ਕਰਾਇਆ।
ਕਰ ਭਾਗੋ ਮਨ ਮੈਂ ਗੁਨਿਆ,
ਪਰ ਰਾਜੀ ਨਹੀਂ ਹੋਇਆ ਮੇਰਾ ਪੁੱਤਰ ਹੁਣ ਤੱਕ। ਉਸੇ ਵੇਲੇ ਸਤ ਸੰਗੀ ਮਲਕ ਭਾਗੋ ਨੇ ਮਨ ਵਿੱਚ ਵਿਚਾਰ ਕੀਤੀ ਸੁਣ ਕੇ,
ਜੋ ਚਾਹਤ ਸੋ ਕਾਰਜ ਬਣਿਆ,
ਕਹਿੰਦਾ ਜਿਹੜੀ ਕੰਮ ਮੈਂ ਕਰਨਾ ਚਾਹੁੰਦਾ ਉਹ ਤਾਂ ਗੱਲ ਬਣ ਗਈ। ਹੁਣ ਮੈਂ ਗੁਰੂ ਨਾਨਕ ਤਪੇ ਨੂੰ ਮੈਂ ਕੈਦ ਕਰਾਉਣਾ, ਇਸ ਵੇਲੇ ਉਹਨੂੰ ਫਸਾਉਂਦੇ ਆ ਇੱਥੇ। ਜਦ ਹੀ ਕਹਿੰਦਾ
ਬੋਲਿਓ ਦੁਸ਼ਟ ਮੰਦ ਮਤ ਮਾਨੀ,
ਮੰਦੀ ਮਤ ਵਾਲਾ ਈਰਖਾ ਦੇ ਨਾਲ ਦੁਸ਼ਟ ਪਾਪੀ ਬੋਲਿਆ,
ਇਹਦੇ ਨਰਕ ਪਾਏ ਦੁੱਖ ਖਾਨੇ,
ਜਿਸ ਕਰਕੇ ਸਤ ਸਮਝੀਏ ਨਰਕਾਂ ਨੂੰ ਜਾਵੇ।
ਲਓ ਬਗੈਰ ਕਾਮ ਲਹਿ ਕੋ,
ਕੀ ਰਹਿ ਦਿੰਦਾ ਹੈ ਅੱਤੇ ਖਾਂ ਪਠਾਨ, ਕੋਈ ਕਾਮਲ ਪੂਰਨ ਕੋਈ ਫਕੀਰ ਹੋਵੇ ਨਾ, ਪੂਰੀ ਸ਼ਕਤੀ ਰੱਖਦਾ ਉਹ ਤੇਰੇ ਪੁੱਤਰ ਨੂੰ ਆਰਾਮ ਕਰ ਸਕਦਾ।
ਬੇਦਨ ਖੋ ਵਹਿ ਸੋ,
ਉਹ ਤੇਰੇ ਪੁੱਤਰ ਦੀ ਹਰ ਤਰ੍ਹਾਂ ਦੀ ਜਿਹੜੀ ਪੀੜਾ ਨਾ ਸਰੀਰ ਚ ਮਨ ਚ ਸਭ ਨਿਵਰਤ ਕਰ ਦੋ।
ਤਿੰਨ ਬਿਨ ਰੁਜ ਤਨ ਜਾਏ ਨਾ ਕੈਸੇ,
ਤੇਰੇ ਪੁੱਤਰ ਦਾ ਹੁਣ ਦਵਾਈਆਂ ਦੇ ਨਾਲ ਨਹੀਂ ਕੋਈ ਤੇਰਾ ਇਲਾਜ ਹੋਣਾ ਹੈ, ਇਹ ਤਾਂ ਕੋਈ ਚੰਗਾ ਸ਼ਕਤੀਸ਼ਾਲੀ ਫਕੀਰ ਹੋਵੇ ਉਹ ਆਰਾਮ ਕਰੇਗਾ।
ਬਲ ਬਿਨ ਸ਼ਤਰੂ ਜੈਸੇ,
ਜਿਵੇਂ ਆਪਣੇ ਭੁਜਾ ਬਲ ਤੋਂ ਬਿਨਾਂ ਬੈਰੀ ਬਸ ਚ ਨਹੀਂ ਆਉਂਦਾ।
ਸੁਣ ਭਨਾ ਅਤੇ ਖਾਨਾ,
ਜਦੋਂ ਇਹ ਰਹਿ ਸੁਣੀ ਮਲਕ ਭਾਗੋ ਕੋਲੋਂ ਅੱਤੇ ਖਾਂ ਨੇ ਕਿਹਾ,
ਕਾਮਲ ਮੁਝ ਨਹੀਂ ਪਛਾਣਾ,
ਕਹਿੰਦਾ ਮੈਨੂੰ ਤਾਂ ਵੀ ਪਛਾਣ ਨੀ, ਕਿਹੜਾ ਕੋਈ ਕਾਮਲ ਸੰਪੂਰਨ ਕੋਈ ਫਕੀਰ ਹੈ ਕਰਾਮਾਤ ਦੇ ਵਿੱਚ ਭਰਪੂਰ, ਮੈਨੂੰ ਹੁਣ ਤੱਕ ਭੇਤ ਨੀ ਲੱਗਿਆ, ਤੈਨੂੰ ਹੈ ਤਾਂ ਦੱਸ ਦੇ।
ਕਹਿਤ ਮਲਕ ਇੱਕ ਨਾਨਕ ਨਾਮੂ,
ਮਲਕ ਭਾਗੋ ਕਹਿੰਦਾ ਮੈਂ ਦੱਸਦਾ ਜੀ, ਕਹਿੰਦਾ ਇੱਕ ਨਾਨਕ ਨਾਮ ਹੈ ਫਕੀਰ ਦਾ,
ਕਾਮਲ ਸਮਝੋ ਅਬਰਾਮ,
ਉਹ ਬੜਾ ਸੁੰਦਰ ਕਹਿੰਦੇ ਸੰਪੂਰਨ ਹੈ, ਬੜੀ ਸ਼ਕਤੀ ਵਾਲਾ ਹੈ,
ਦੋਰਾ ਬਹੁ ਨਰ ਸੁਣ ਹੈ ਨਾ ਗਨਹਿ ਮਨ,
ਬਹੁਤ ਸਾਰੇ ਲੋਕਾਂ ਦੀ ਕੋਈ ਉਹ ਵਿਚਾਰ ਨੀ ਕਰਦਾ, ਕਿਸੇ ਨੂੰ ਮਨ ਚ ਨੀ ਲਿਆਉਂਦਾ।
ਗੁਣ ਕਹਿ ਗੁਣ ਰੀਤ,
ਭਾਵੇਂ ਔਗਣ ਹੈ ਭਾਵੇਂ ਗੁਣ ਹੈ,
ਸੰਤ ਕਹੇ ਤੇਰੀ ਜਈ।
ਇਹ ਸਤ ਸੰਗਤ ਜੀ ਇਹ ਨੀ ਵਿਚਾਰ ਕਰਦਾ ਹੈ ਬਈ ਸੰਤ ਬੇਨਤੀ ਕਰਨ ਤੇ ਮੰਨਦੇ ਆ ਕਿ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਮਨਾਈਏ ਐ ਮੰਨਦੇ ਆ, ਬਈ ਕੀ ਜੁਗਤੀ ਹੈ ਇਹਨੂੰ ਇਹ ਨੀ ਪਤਾ ਹੈ। ਇਹਦੇ ਚਿੱਤ ਚ ਰਾਜ ਦੇ ਮਦ ਵਿੱਚ ਕਿ ਸਾਡਾ ਰਾਜ ਹੈ, ਜਿਵੇਂ ਸਤ ਸੰਗਤ ਜੀ ਰੌਣ ਨੇ ਆਪਣੇ ਹੰਕਾਰ ਦੇ ਅੰਦਰ ਰਿਖੀਆਂ ਮੁਨੀਆਂ ਨੂੰ ਕਹਿੰਦਾ ਦਿਓ ਇਹ ਟੈਕਸ ਤੁਸੀਂ ਵੀ, ਉਹ ਵਿਚਾਰੇ ਕਿੱਥੋਂ ਦੇਣ, ਕਹਿੰਦੇ ਚੰਗਾ ਲਿਆਓ ਖੂਨ ਕਢਾਓ। ਉਹੀ ਜਿਹੜਾ ਖੂਨ ਕੱਢਿਆ ਸੀਤਾ ਦੇ ਰੂਪ ਵਿੱਚ ਉਹਦੇ ਸਤਸੰਗ ਮ੍ਰਿਤੂ ਦਾ ਕਾਲ ਦਾ ਕਾਰਨ ਬਣਿਆ। ਸੋ ਮਹਾਤਮਾ ਬੇਨਤੀ ਕਰਨ ਤੇ ਪ੍ਰਸੰਨ ਹੁੰਦੇ ਆ ਕਿ ਜੋ ਧੱਕੇ ਨਾਲ ਹੀ ਸਤ ਸੰਗਤ ਜੀ ਉਹਨੂੰ ਰੋਕ ਦੇਈਏ ਵੀ ਤੈਨੂੰ ਮਾਰ ਦੇਵਾਂਗੇ, ਕਿਉਂ ਸਾਧੂ ਤਾਂ ਸਤ ਸੰਗਤ ਜੀ ਮਰਨ ਤੋਂ ਉਹਦੀ ਅਵਸਥਾ ਪਰੇ ਹੁੰਦੀ ਹੈ। ਮਰਨ ਹਾਰੇ ਜੀੜਾ ਨਾਹੀਂ, ਐਸੀ ਅਵਸਥਾ ਗੁਰਮੁਖਾਂ ਦੀ ਸਤ ਸੰਗਤ ਜੀ ਹੁੰਦੀ ਹੈ, ਸੋ ਉਹ ਮਹਾਰਾਜ ਸਾਹਿਬ ਜੀ ਬਖਸ਼ਦੇ ਹਨ। ਇਹ ਹੁਣ ਰੋਗ ਦੇ ਨਾਲ ਮਹਾਰਾਜ ਨੂੰ ਲਿਆਉਣਾ ਚਾਹੁੰਦੇ ਹੈ। ਇਹ ਨਹੀਂ ਸੋਚਿਆ ਕਿ ਸਹਿਤ ਪ੍ਰੀਤੀ ਦੇ ਮਹਾਤਮਾ ਦੀ ਸੇਵਾ ਕਰੀਏ ਤਾਂ ਉਹਨਾਂ ਕੋਲੋਂ ਵਰ ਮਿਲਦਾ, ਕਿ ਉਹਨਾਂ ਨੂੰ ਰੋਗ ਦੇ ਨਾਲ ਉਹਨਾਂ ਨੂੰ ਮਨਾਈਏ।
ਹੁਣ ਪਠਾਨ ਨੇ ਮਨੁੱਜ ਪਠਾਏ,
ਦੇਖਾ ਪਠਾਨ ਮੁਸਲਮਾਨ ਖੁਸ਼ਕ ਜੀ ਹਿਰਦੇ ਦਾ ਗਿਆਨੀ, ਉਹਨੇ ਆਪਣੇ ਬੰਦੇ ਭੇਜਤੇ।
ਲਾਲੋ ਸਦਨ ਦਿਸ਼ਾ ਸੋ ਆਏ,
ਕਹਿੰਦੇ ਜਾਓ ਭਾਈ ਲਾਲੋ ਦੇ ਘਰ ਵੱਲ, ਉੱਥੇ ਹੈ ਨਾਨਕ ਫਕੀਰ ਆਇਆ ਹੋਇਆ, ਉਹਨੂੰ ਲਿਆਓ।
ਗਮਨੇ ਹੋਤੇ ਤਬਹਿ ਉਦਿਆਨਾ,
ਸਤਿਗੁਰੂ ਜੀ ਸਤ ਸੰਗਤ ਜੀ ਬਾਹਰ ਇਕਾਂਤ ਨੂੰ ਚੱਲੇ ਜਾਂਦੇ ਸੀ ਨਾ ਦਿਨੇ ਦਿਨੇ, ਆਪ ਬਾਹਰ ਗਏ ਹੋਏ ਸਨ।
ਕਮਲ ਨੈਣ ਸ਼੍ਰੀ ਗੁਰੂ ਦਤ ਦਾਨਾ, ਕਮਲ ਨੈਣ ਸ਼੍ਰੀ ਗੁਰੂ ਦਤ ਦਾਨਾ,
ਜੋ ਮੁਕਤੀ ਦਾਤੇ ਗੁਰੂ ਨਾਨਕ ਦੇਵ ਜੀ ਕਬਲਾ ਸਿੱਖੇ ਨੇਤਰ ਹਨ ਆਪ ਦੇ,
ਹੈ ਕਿ ਚੱਲੋ ਭਾਲ ਬੁਲਾਏ।
ਜਾ ਪਹੁੰਚੇ ਅਤੇ ਖਾਂ ਪਠਾਣ ਦੇ ਨੌਕਰ, ਕਹਿੰਦੇ ਸਾਨੂੰ ਰਾਜਾ ਬੁਲਾਉਂਦਾ, ਆਓ।
ਕਰੋ ਨਹੀਂ ਤੋ ਕਹਿ ਲਓ ਜਾਏ,
ਨਾਲੀ ਕਹਿਤ ਜੇ ਨਾ ਕਰੋਗੇ ਨਾ ਜਾਣ ਦੀ, ਹੁਣ ਹੀ ਤੁਹਾਨੂੰ ਫੜ ਕੇ ਲਿਜਾਵਾਂਗੇ।
ਕਮਲ ਬਦਨ ਸੁਣ ਕਰ ਤੈਨੂੰ ਬਾਨੀ,
ਸਤਿਗੁਰੂ ਜੀ ਨੇ ਸਮਝ ਲਿਆ ਗਿਆਨੀ ਨੇ ਇਹ ਕੀ ਇਹਨਾਂ ਨੂੰ ਕਹਿਣਾ ਹੈ, ਇਹਨਾਂ ਦੀ ਕਠੋਰ ਬਾਣੀ ਸੁਣ ਕੇ।
ਗਵਨੇ ਸੰਗ ਨਿਰਪਤ ਇਸ ਥਾਨੀ,
ਮਹਾਰਾਜ ਕਹਿੰਦੇ ਚੰਗਾ ਭਾਈ ਚਲੇ ਚੱਲਦੇ ਆ ਅਸੀਂ,
ਵੈਸੇ ਨਿਕਲ ਜਾਏ ਜਗ ਤਿਸ਼ਾ,
ਜਗ ਤੇ ਈਸ਼ਰ ਸਤਿਗੁਰੂ ਜਦੋਂ ਉੱਥੇ ਕਹਾਂ ਪਠਾਨ ਦੀ ਕਚਹਿਰੀ ਚ ਜਾ ਕੇ ਬੈਠੇ,
ਬੋਲਿਓ ਦਰਸ ਬਲੋਕ ਨਰੇਸ਼ਾ,
ਦਰਸ਼ਨ ਕਰਕੇ ਸਤ ਸ੍ਰੀ ਮੱਥਾ ਨੀ ਟੇਕਿਆ। ਮਰਗ ਭਾਗੋ ਨੇ ਤਾਂ ਕੀ ਕੀਤੇ, ਕਿਹਾ ਉਹਦਾ ਈਰਖਾ ਹੀ ਕਰਦਾ ਸੀ ਸਰਦਾ ਸੀ ਅੰਦਰੋਂ, ਅੱਤੇ ਖਾਂ ਨੇ ਵੀ ਨੀ ਮੱਥਾ ਟੇਕਿਆ। ਉਹਨੇ ਕਿਹਾ ਮੈਂ ਇਸ ਇਲਾਕੇ ਦਾ ਰਜਵਾੜਾ, ਇਹ ਜਿੰਨੇ ਸਾਧ ਫਕੀਰ ਨੇ ਮੇਰੇ ਆਸ ਰਹੀ ਹਨ। ਇਹਨੇ ਕਿਹਾ
ਉਹ ਫਕੀਰ ਮਮ ਸੁਧ ਕੋ ਰੋਗੂ,
ਕਹਿੰਦੇ ਹੇ ਫਕੀਰ ਮਹਾਰਾਜ ਨੂੰ ਕਹਿੰਦਾ ਮੇਰੇ ਪੁੱਤਰ ਨੂੰ ਰੋਗ ਹੈ,
ਯੋਗ ਵਾਹਿ ਕਰੋ ਨਿਹ ਸੋਗ,
ਮੈਨੂੰ ਸੋਗ ਤੋਂ ਰਹਿਤ ਕਰ ਦੇ, ਪ੍ਰਸੰਨਤਾ ਦੇ ਮੇਰੇ ਪੁੱਤਰ ਨੂੰ ਰਾਜੀ ਕਰਕੇ।
ਨਤ ਰੱਖੋ ਮੈਂ ਕੈਦ ਮਝਾਰਾ,
ਆ ਵੀ ਨਾਲ ਹੀ ਕਹਿੰਦਾ ਨਹੀਂ ਤੁਹਾਨੂੰ ਕੈਦ ਕਰ ਦੂੰਗਾ ਜਿੱਥੇ ਚੱਕੀਆਂ ਮਹਾਰਾਜ ਨੇ ਚਲਾਈਆਂ ਹਨ,
ਮੈਂ ਛੋਟਾ ਨਾ ਦੇ ਆਹਾਰਾ,
ਤੈਨੂੰ ਭੁੱਖਾ ਮਾਰੂੰਗਾ ਉਹ ਫਕੀਰਾ, ਨਾਨਕ ਤਪਾ ਬਣਿਆ ਤੂੰ, ਜਾਂ ਤਾਂ ਮੇਰੇ ਪੁੱਤਰ ਨੂੰ ਰਾਜੀ ਕਰ ਦੇ ਨਹੀਂ ਜੇਲ ਦੇ ਵਿੱਚ ਡੱਕੂਗਾ।
ਬੋਲੇ ਸ਼੍ਰੀ ਨਾਨਕ ਬਚਨਾ,
ਸਤਿਗੁਰੂ ਨਾਨਕ ਦੇਵ ਜੀ ਸਤ ਸੰਗਤ ਜੀ ਦੇ ਹੰਕਾਰ ਵਾਲੇ ਬਚਨ ਸੁਣ ਕੇ ਬੋਲੇ,
ਮੋਹ ਬੰਦ ਮੈਂ ਪਚਨਾ।
ਮਹਾਰਾਜ ਕਹਿਣ ਲੱਗੇ ਭਾਈ ਕਿਉਂ ਮੋਹ ਦੇ ਬੰਧਨਾਂ ਚ ਤੂੰ ਖਚਤ ਹੋ ਰਿਹਾ,
ਜਿਸ ਕੋ ਹਤਨ ਚਿਤਾ ਹੈ ਸੋ ਰੋਗ,
ਜਿਹੜੇ ਆਪਣੇ ਪੁੱਤਰ ਦਾ ਤੂੰ ਰੋਗ ਨਿਵਰਤ ਕਰਿਆ ਚਾਹੁੰਦਾ ਹੈ,
ਸੋ ਤੋ ਪਹੁੰਚਤ ਭਾਈ ਯਮ ਲੋਗ।
ਸਤਸੰਗ ਜੀ ਆਖੋ ਵਾਹਿਗੁਰੂ, ਮਹਾਰਾਜ ਕਹਿੰਦੇ ਉਹ ਤਾਂ ਗਾਹਾਂ ਵੀ ਪਹੁੰਚ ਗਿਆ, ਉਹ ਤਾਂ ਗਿਆ ਜਮ ਲੋਕ ਨੂੰ, ਲੈ ਗਏ ਜਮ ਉਸ ਨੂੰ, ਰਾਜੀ ਤਾਂ ਕਿਹਨੂੰ ਕਰਾਉਣਾ।
ਸੁਧਨ ਕੇਦ ਕੀ ਲਿਹੋ ਮੰਗਾਈ,
ਫੇਰ ਸਾਨੂੰ ਕਹੀ ਵੀ ਉਹਦਾ ਰੋਗ ਨਿਵਰਤ ਕਰੋ, ਪਹਿਲਾਂ ਖਬਰ ਮੰਗਾ ਲਾ ਘਰੋਂ,
ਨਿਕਟ ਬੈਠ ਕਿਉਂ ਗਲਬ ਜਾਈ,
ਸਾਡੇ ਨੇੜੇ ਬੈਠ ਕੇ ਹੰਕਾਰ ਦੇ ਬਚਨ ਕਿਉਂ ਕਹਿੰਦਾ। ਮਹਾਰਾਜ ਕਹਿੰਦੇ
ਸੁਣ ਬਿਸਮਤ ਘਰ ਨਰਕੋ ਭੇਜਾ,
ਮਹਾਰਾਜ ਦੇ ਬਚਨ ਸੁਣ ਕੇ ਹੈਰਾਨ ਹੋ ਕੇ ਇੱਕ ਬੰਦਾ ਇਹਨੇ ਆਪਣੇ ਮਹਿਲਾ ਨੂੰ ਭੇਜਿਆ ਅਤੇ ਖਾਂ ਨੇ,
ਵੀਰ ਜਨ ਫਟਕ ਕਰੇ ਜਾ,
ਹਿਰਦੇ ਚ ਪੁੱਤ ਦੇ ਮੋਹ ਕਰਕੇ ਸਤ ਸੰਜੀ ਪੀੜਾ ਹੋਈ, ਵਿਯੋਗ ਕਰਕੇ ਮੈਨੂੰ ਕਾਲਜਾ ਫਟਦਾ ਇਹਦਾ,
ਮਹਿਮਾਨ ਬਤਾਇਆ
ਬਾ, ਮੇਰੇ ਪਹਿਲਾਂ ਚ ਇੱਕ ਆਦਮੀ ਸੁਨੇਹਾ ਲੈ ਕੇ ਆਇਆ,
ਬਚਨ ਸੁਣਾਵਾ,
ਅਤੇ ਖਾਂ ਤੇਰਾ ਪੁੱਤਰ ਤੋਂ ਜਮ ਲੋਕ ਨੂੰ ਚੜਿਆ ਗਿਆ, ਮ੍ਰਿਤੂ ਹੋ ਗਿਆ, ਸਰੀਰ ਤਿਆਗ ਗਿਆ,
ਬਿਕਲ ਨੂੰ ਰੇਸ਼ਾ,
ਜਿਸ ਵੇਲੇ ਸੁਣੀ ਪੁੱਤਰ ਮੇਰੇ ਦੀ ਆਵਾਜ਼ ਉਸੇ ਵੇਲੇ ਘਬਰਾ ਗਿਆ,
ਆਏ ਸ਼੍ਰੀ ਪ੍ਰਭੂ ਜਗਦੇਸ਼ਾ,
ਸੱਚੇ ਪਾਤਸ਼ਾਹ ਉੱਥੇ ਹੋਰ ਹੀ ਰੰਗ ਬਦਲ ਗਿਆ, ਕਚਹਿਰੀ ਵਿੱਚ ਸਤਿਗੁਰੂ ਜੀ ਉੱਠ ਕੇ ਭਾਈ ਲਾਲੋ ਦੇ ਨਾਲ ਆ ਗਏ। ਸੋ ਸਾਧ ਸੰਗਤ ਜੀ ਕਥਾ ਕਿਉਂ ਸੁਣੀ ਦੀ ਹੈ, ਮਹਾਰਾਜ ਸਾਹਿਬ ਜੀ ਜੋ ਜੋ ਚਰਜ ਕੌਤਕ ਕਰਦੇ ਹੈ ਉਹ ਸਤਸੰਗ ਜੀ ਸੁਣ ਸੁਣ ਕੇ ਆਪਣੇ ਅੰਦਰ ਸ਼ਰਧਾ ਭਾਵਨਾ ਵਧਦੀ ਹੈ, ਜਿਉਂ ਜਿਉਂ ਸ਼ਰਧਾ ਭਾਵਨਾ ਵਧੇਗੀ ਉਹ ਦਿਨ ਦੂਰ ਨਹੀਂ ਆ ਜਿਹੜੀ ਗੁਰਬਾਣੀ ਦੀ ਉਪਮਾ ਕਰਦੇ ਆਪਣੇ ਹਿਰਦੇ ਚ ਵਸ ਜਾਵੇਗੀ। ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਜਿਸ ਵੇਲੇ ਮਾਲਵੇ ਚ ਗਏ ਹਨ, ਜੱਟ ਮਹਾਂ ਸੰਸਾਰ ਕਬੀਲਾ ਗਾਲ ਦੇ ਇਹਨਾਂ ਦੀ ਪਹਿਲਾਂ ਤੋਂ ਹੀ ਸਤਸ੍ਰੀ ਖੋ ਹੈ ਆਪਸ ਵਿੱਚ, ਇਹ ਰਵਾਇਤ ਹੈ। ਕੋਟ ਕਪੂਰਾ ਕਿਹਨੂੰ ਭੁੱਲਿਆ ਹੋਇਆ? ਜਿਹੜਾ ਕਪੂਰਾ ਸੀ ਦਸਵੇਂ ਪਾਤਸ਼ਾਹ ਦੇ ਟਾਈਮ, ਉਹਦਾ ਇਹ ਕੋਟ ਕਿਲਾ ਸੀ, ਉਹਦੇ ਉਦੋਂ ਰਜਵਾੜਾ ਸੀ। ਇਹ ਦਸਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਇਸ ਨੇ। ਇਹਦੇ ਭਾਈ ਦੀ ਰਾਜ ਸਤਸ੍ਰੀ ਬਰਗਾੜੀ ਰਹਿੰਦੀ ਸੀ, ਭਤੀਜੇ ਸਨ ਇਹ, ਆਪਸ ਵਿੱਚ ਹੀ ਡਾਂਗ ਸੋਟਾ ਹੁੰਦੇ ਹੀ ਰਹਿੰਦੇ, ਲੜਦੇ ਰਹਿੰਦੇ। ਦਸਵੇਂ ਪਾਤਸ਼ਾਹ ਜਦੋਂ ਬਰਗਾੜੀ ਗਏ ਹੈ, ਉਸ ਦਿਨ ਸਤ ਸੰਗਤ ਜੀ ਕਪੂਰੇ ਦੇ ਭਤੀਜੇ ਨੇ ਆਪਣੇ ਸੂਰਮੇ ਨਾਲ ਲੈ ਕੇ ਕੋਟ ਕਪੂਰੇ ਤੇ ਹਮਲਾ ਕਰਨਾ ਸੀ, ਵੀ ਚਲੋ ਚੱਲ ਕੇ ਲੜੀਏ ਚਾਚੇ ਨਾਲ, ਦੋ ਹੱਥ ਕਰੀਏ। ਜਦੋਂ ਪਿੰਡੋਂ ਨਿਕਲਿਆ ਬਰਗਾੜੀ ਤੋਂ, ਕੀ ਦੇਖਦਾ? ਦਸਵੇਂ ਪਾਤਸ਼ਾਹ ਉਤਰੇ ਨੇ, ਖਾਲਸਾ ਨਾਲ ਹੈ। ਜਦੇ ਹੀ ਨਾਲਦਿਆਂ ਨੂੰ ਕਹਿੰਦਾ ਬਈ ਫੇਰ ਨਹੀਂ ਸਮਾਂ ਮਿਲਣਾ, ਮਹਾਰਾਜ ਆਏ ਹੁਣ ਆਪਣੇ ਪਿੰਡ, ਆਪਾਂ ਲੜਨ ਚੱਲੀਏ। ਲੜਨਾ ਤਾਂ ਆਪਾਂ ਨਿੱਤੀ ਹੈ ਸਾਰੀ ਜ਼ਿੰਦਗੀ, ਆ ਸੇਵਾ ਦਾ ਮੌਕਾ ਫੇਰ ਨਹੀਂ ਮਿਲਣਾ। ਭਾਗ ਜਾਗ ਪਏ ਹਮੇਸ਼ਾ ਵਾਸਤੇ। ਦੋ ਧਿਰਾਂ ਸਤਸੰਗ ਜੀ ਚੰਗੇ ਕਰਮ ਤੇ ਮਾੜੇ ਕਰਮ ਆਪਸ ਜੀ ਲੜਦੇ ਰਹਿੰਦੇ ਆ। ਜੇ ਆਪਣੇ ਚੰਗੇ ਜ਼ਿਆਦਾ ਹੋਣ ਤਾਂ ਆਪਾਂ ਨੂੰ ਚੰਗੇ ਪਾਸੇ ਲੈ ਜਾਂਦੇ, ਜੇ ਮਾੜੇ ਹੋਣ ਤਾਂ ਦੂਜੇ ਪਾਸੇ ਲੈ ਜਾਂਦੇ ਆ। ਕਈ ਵਾਰੀ ਆਪਾਂ ਸੰਗਤ ਚ ਨਵਾਉਣੇ ਹੋਣੇ ਆ, ਕੋਈ ਮਾੜਾ ਭਾਗ ਆ, ਜਾਗਦਾ ਪੁੱਠਾ ਬੰਦਾ ਮਿਲਦਾ, ਕਹਿੰਦੇ ਚਲ ਚੱਲ ਪਲਾਜੇ ਨੂੰ ਚੱਲੀਏ, ਕੱਲ ਨੂੰ ਚਲੇ ਚੱਲਾਂਗੇ ਸੰਗਤ ਜੀ, ਉੱਤੇ ਕਦੇ ਡੱਟੀ ਜਾਂਦੀ ਹੈ ਸੰਗਤ, ਲੈ ਗਿਆ ਨਾ ਮਾੜੇ ਕਰਮ ਜਾਗ ਪਏ। ਕਈ ਵਾਰੀ ਸੱਚ ਸਮਝੇ ਆਪਾਂ ਜਾਂਦੇ ਦੂਜੇ ਪਾਸੇ ਨੂੰ, ਕਹਿੰਦੇ ਵੀ ਮੈਂ ਤਾਂ ਗੁਰਦੁਆਰੇ ਆ ਗਿਆ, ਫਲਾਣਾ ਲਿਆਇਆ ਮੈਨੂੰ, ਮੈਂ ਤਾਂ ਫਲਾਣੇ ਪਾਸੇ ਨੂੰ ਚੱਲਿਆ ਸੀ, ਉਹ ਚੰਗੇ ਕਰਮ ਨੇ ਫਲ ਦਿੱਤਾ ਹੈ। ਸੋ ਸੱਚ ਸੰਗਤ ਜੀ, ਇਹਨੇ ਰਹਿ ਚੜ੍ਹਾਈ ਕਰਨ ਦੀ ਤਿਆਗ ਦਿੱਤੀ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬੜੀ ਰੱਜ ਕੇ ਸੇਵਾ ਕੀਤੀ। ਬੈਠਾ ਮਹਾਰਾਜ ਸ਼ਾਮ ਨੂੰ ਸੱਚੇ ਪਾਤਸ਼ਾਹ ਦੇ ਪਾਸ, ਕਹਿੰਦਾ ਮਹਾਰਾਜ ਜੀ ਜਦੋਂ ਤੁਸੀਂ ਆਏ ਹੋ, ਅਸੀਂ ਤਾਂ ਮੈਂ ਚਾਚੇ ਨਾਲ ਸੀ, ਅਸੀਂ ਲੜਨਾ ਸੀ, ਉਹ ਸਾਡੇ ਨਾਲ ਖਿੰਦਾ ਰਹਿੰਦਾ, ਤੁਸੀਂ ਆ ਗਏ ਕਰਕੇ ਅਸੀਂ ਜੀ ਰਾਏ ਬਦਲ ਦਿੱਤੀ। ਮਹਾਰਾਜ ਕਹਿੰਦੇ ਚੰਗਾ ਵੀ ਇਉਂ ਕਰੀ, ਅੱਜ ਤਾਂ ਤੂੰ ਜਾਣਾ ਸੀ ਚੜ੍ਹ ਕੇ ਕਪੂਰੇ ਤੇ, ਕੱਲ ਨੂੰ ਉਹਨੇ ਤੇਰੇ ਤੇ ਆਉਣਾ ਚੜ੍ਹ ਕੇ, ਉਹ ਲੈ ਕੇ ਆਊ ਆਪਦੇ ਸੂਰਮੇ, ਸਾਡਾ ਬਚਨ ਮੰਨੀ, ਤੂੰ ਅੰਦਰੇ ਹੀ ਬੈਠਾ ਰਹੀ, ਜਾਈ ਨਾ। ਸਤਿਗੁਰੂ ਅੰਤਰਜਾਮੀ ਨੂੰ ਪਤਾ ਸੀ ਵੀ ਇਹਦੀ ਕੱਲ ਨੂੰ ਮੌਤ ਹੈ, ਗੁਰੂ ਤਾਂ ਸਭ ਕੁਝ ਜਾਣਦਾ ਹੈ। ਆਗਿਆ ਸਮ ਨਹੀਂ ਸਾਹਿਬ ਸੇਵਾ, ਸਤਪੁਰਸ਼ਾਂ ਦੀ ਸੱਚ ਸਮਝੀ ਆਗਿਆ ਵਿੱਚ ਹੀ ਆਪਾਂ ਨੂੰ ਸੁੱਖ ਹੈ। ਸਤ ਵਚਨ ਕਹਿਣਾ ਹੀ ਇਹਦੇ ਵਿੱਚ ਹੀ ਸੱਚ ਸਮਝੀ ਬਰਕਤ ਹੈ। ਕਹਿੰਦਾ ਸਤ ਵਚਨ ਜੀ ਨਹੀਂ ਜਾਂਦਾ। ਆ ਗਿਆ ਕਪੂਰਾ ਚੜ੍ਹ ਕੇ ਉਧਰੋਂ, ਪਏ ਦਾੜ ਦਾੜ ਹੋਵੇ ਸੱਚ ਸੰਗਤ ਜੀ, ਇਹ ਹਿੱਲੇ ਹੀ ਨਾ ਘਰੋਂ। ਘਰ ਵਾਲੀ ਕਹਿੰਦੀ ਸਰੀਕ ਆ ਕੇ ਲੜਦੇ ਨੇ ਦਰ ਤੇ, ਤੈਨੂੰ ਸ਼ਰਮ ਨਹੀਂ ਆਉਂਦੀ ਅੰਦਰ ਬੈਠਾ? ਆ ਘੱਗਰੀ ਮੇਰੇ ਵਾਲੀ ਤੂੰ ਪਾ ਲਾ, ਮੈਂ ਜਾਂਦੀ ਹਾਂ ਲੜਨ। ਹੁਣ ਮਾਈਆਂ ਦਾ ਸੁਭਾਅ ਹੁੰਦਾ ਹੀ ਹੈ। ਐਸੀ ਘਰ ਵਾਲੀ ਨੇ ਮਾਰੀ ਤਰਕ ਸੱਚ ਸੰਗਤ ਜੀ, ਸਰੀਕ ਦਰ ਤੇ ਆ ਕੇ ਵੰਗਾਰਦਾ ਲੜਦਾ ਤੇ ਤੂੰ ਅੰਦਰ ਲੁਕਿਆ ਬੈਠਾ। ਹੁਣ ਉਹ ਤਾਂ ਦਸਵੇਂ ਪਾਤਸ਼ਾਹ ਨੇ ਕਿਹਾ ਸੀ ਭਾਈ ਜਾਈ ਨਾ, ਭੁੱਲ ਗਿਆ ਸੱਚ ਸੰਗਤ ਜੀ, ਉਹ ਜੇ ਤਰਕ ਮਾਰੀ ਮਾੜਾ ਕਰਮ ਹੀ ਸੀ, ਉਹ ਦਸਵੇਂ ਪਾਤਸ਼ਾਹ ਦਾ ਬਚਨ ਭੁੱਲ ਗਿਆ। ਐਸਾ ਵੀਰ ਰਸ ਜਾਗਿਆ, ਚੱਕ ਕੇ ਸੱਚ ਸੰਗਤ ਜੀ ਸ਼ਸਤਰ ਘਰ ਵਾਲੀ ਦੇ ਕਹੇ ਚਲਿਆ ਗਿਆ ਜਾ ਵੰਗਾਰੇ, ਗੋਲੀ ਲੱਗ ਗਈ ਸੱਚ ਸੰਗਤ ਜੀ। ਜਦੇ ਜੰਗ ਮੈਦਾਨ ਦੇ ਅੰਦਰ ਸੱਚ ਸੰਗਤ ਜੀ ਲਿਟ ਗਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਆਪ ਜੀ ਨੇ ਇਹਦੀ ਜਿਹੜੀ ਸੂਖਮ ਰੂਹ ਸੀ ਮੁੱਠੀ ਚ ਘੁੱਟ ਲਈ, ਉੱਥੇ ਬੈਠਿਆ ਨਹੀਂ ਜਿੱਥੇ ਬੈਠੇ ਸੀ। ਜਦੋਂ ਹਾਹਾਕਾਰ ਮੱਚ ਗਈ, ਕਿਉਂ ਜਦੋਂ ਫਿਰ ਖੂਨ ਵਗੈਰਾ ਹੋ ਜਾਵੇ ਫਿਰ ਨੱਠ ਜਾਂਦੇ ਨੇ ਜੇ ਲੜਨ ਵਾਲੇ, ਇੱਕ ਉਧਰੋਂ ਉਧਰੀ ਪਤਾ ਹੁੰਦਾ ਵੀ ਜੋ ਪੜਾਕਾ ਪੈਣਾ ਸੀ ਪੈ ਗਿਆ। ਜਦੋਂ ਸੱਚ ਸੰਗਤ ਜੀ ਉੱਥੋਂ ਆਇਆ ਨੱਠਿਆ ਇੱਕ ਆਦਮੀ, ਦਸਵੇਂ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਕਪੂਰੇ ਦਾ ਭਤੀਜਾ ਤਾਂ ਗਿਆ ਉੱਡ ਗਿਆ, ਮਰ ਗਿਆ ਉਡਾਰੀ। ਮਹਾਰਾਜ ਕਹਿੰਦੇ ਨਾ ਭਾਈ। ਕਹਿੰਦਾ ਨਾ ਜੀ, ਮੈਂ ਤਾਂ ਦੇਖ ਕੇ ਆਇਆ ਉਹਦੀ ਲੋਥ ਚੱਕੀ ਜਾਂਦੇ ਹੈ। ਕਹਿੰਦੇ ਨਾ ਭਾਈ, ਮਰਿਆ ਨਹੀਂ ਹੈ। ਸਤਿਗੁਰਾਂ ਨੇ ਸਤਿਗੁਰ ਮੇਰਾ ਮਾਰ ਜਵਾਲ ਹੈ, ਸਤਿਗੁਰ ਮੇਰਾ ਨਿਤ ਪ੍ਰਤ ਪਲ ਹੈ। ਜੋ ਮਹਾਂਪੁਰਖ ਕੋਈ ਕਹਿੰਦਾ ਬਚਨ, ਕਦੇ ਉਹਨੂੰ ਮੋੜੋ ਨਾ, ਕਹਿੰਦੇ ਸਤ ਬਚਨ। ਸਤ ਬਚਨ ਕਹਿਣ ਕੀ ਸਤ ਸੰਗਤ ਜੀ ਆਪਣਾ ਭਲਾ ਹੈ। ਕੀ ਪਤਾ ਕਿਹੜੀ ਮੌਜ ਵਿੱਚ ਮਹਾਰਾਜ ਕਹਿੰਦੇ ਸੀ। ਜਦੋਂ ਤੀਜੀ ਵਾਰੀ ਮਹਾਰਾਜ ਦਾ ਬਚਨ ਮੋੜਤਾ ਨਾ, ਕਹਿੰਦਾ ਨਾ ਜੀ, ਮੈਂ ਦੇਖ ਕੇ ਆਇਆ ਉਹਦੀ ਤਾਂ ਲੋਥ ਘਰ ਨੂੰ ਲੈ ਗਏ ਚੱਕ ਕੇ, ਤੁਸੀਂ ਕਹਿੰਦੇ ਮਰਿਆ ਨੀ। ਮਹਾਰਾਜ ਜਦੇ ਮੁੱਠੀ ਕੋਲ, ਕਹਿੰਦੇ ਚੰਗਾ ਭਾਈ ਜੇ ਤੂੰ ਮਾਰ ਕੇ ਖੁਸ਼, ਆਹ ਲੈ ਉੜ ਗਿਆ। ਸਤਿ ਸੰਗਤ ਜੀ, ਗੁਰੂ ਵਿੱਚ ਬੜੀਆਂ ਬਰਕਤਾਂ ਹਨ। ਸਤਿਗੁਰੂ ਜੀ ਨੂੰ ਕੀ ਸੱਚ ਸਮਝਿਆ ਔਖਾ ਸੀ ਉਹ ਅੱਤੇ ਖਾਂ ਦੇ ਪਠਾਣ ਦੇ ਮੁੰਡੇ ਨੂੰ ਜਿਉਂਦਾ ਕਰ ਦੇਣ, ਪਰ ਉਹਦੀ ਵਰਤ ਵਰਤਾਵਾ ਦੇਖੋ ਕੈਸਾ ਸੀ। ਕਹਿੰਦਾ ਨਾ ਮੈਂ ਜੇਲ੍ਹ 'ਚ ਤੁਹਾਨੂੰ ਡਕਾਂਗਾ, ਮੇਰੇ ਪੁੱਤਰ ਨੂੰ ਰਾਜ਼ੀ ਕਰ ਦਿਓ। ਸਤਿਗੁਰੂ ਨੂੰ ਭਾਉਂਦਾ ਤਾਂ ਸਤ ਸੰਗਤ ਜੀ ਪ੍ਰਲੋਕ ਵਿੱਚੋਂ ਮੋੜ ਕੇ ਲਿਆ ਕੇ ਜਾਨ ਪਾ ਦਿੰਦੇ। ਜੇ ਸਤਿਗੁਰਾਂ ਦੇ ਸਾਹਿਬਜ਼ਾਦੇ ਸ੍ਰੀ ਚੰਦ ਵਰਗੇ 16-16 ਯੋਜਨ ਤੋਂ ਆਪਦੇ ਸਤਸੰਗ ਜੀ ਭਤੀਜੇ ਨੂੰ ਪ੍ਰਲੋਕ ਨੂੰ ਜਾਂਦਿਆਂ ਨੂੰ ਧਰਮਚੰਦ ਨੂੰ ਸਤਸੰਗ ਜੀ ਥੱਲੇ ਲਾਹ ਸਕਦੇ ਹੈ, ਗੁਰੂ ਸਾਹਿਬ ਦੀ ਮਹਿਮਾ ਤਾਂ ਅਚਰਜ ਹੀ ਹੈ। ਅੱਗੇ
ਕਥਾ,
ਮਹਾਰਾਜ ਉੱਠੇ ਉੱਥੋਂ, ਉੱਥੇ ਬਰਲਾਪ ਸ਼ੁਰੂ ਹੋ ਗਿਆ ਅੱਤੇ ਖਾਂ ਦੇ ਕਚਹਿਰੀ ਦਰਬਾਰ ਵਿੱਚ। ਆਪ ਜੀ ਕਿੱਥੇ ਨੂੰ ਗਏ? ਇਕਾਂਤ ਦੇਸ਼ ਨੂੰ ਚਲੇ ਗਏ ਬਾਹਰ। ਕੌਣ ਨੇ ਸਤਸੰਗ ਜੀ ਹੰਕਾਰੀਆਂ ਦਾ ਹੰਕਾਰ ਨਾਸ ਕਰਨ ਵਾਲੇ ਹਨ ਮਹਾਰਾਜ ਜੀ?
ਇਸ ਪ੍ਰਕਾਰ ਤਾਂ ਇਹ ਸਮਾਂ ਬਤਾਵਾ,
ਇਸ ਪ੍ਰਕਾਰ ਭਾਈ ਲਾਲੋ ਦੇ ਸਤਸੰਗ ਗ੍ਰਹਿ ਵੇਖੇ ਦੇ ਪ੍ਰੇਮ ਨੂੰ ਪਰਖ ਕੇ ਇਮਨਾ ਬਾਦ ਮਾਰੇ ਨੇ 25 ਦਿਨ ਰਹਿਣਾ ਕੀਤਾ, ਸਮਾਂ ਬਤੀਤ ਕੀਤਾ।
ਜਨ ਦੁੱਖ ਬਨ ਕੋ ਜੋ ਗੁਰ ਦਾਵਾ,
ਸਤਿਗੁਰੂ ਜੀ ਕੈਸੇ ਹਨ? ਖਾਲਸਾ ਜੀ ਦੁੱਖਾਂ ਰੂਪੀ ਜੰਗਲ ਨੂੰ ਡੌਂ ਅਗਨੀ ਦੇ ਨਾਲ ਸਾੜ ਦੇਣ ਵਾਲੇ ਹਨ। ਜੰਗਲ ਨੂੰ ਭਸਮ ਕਰਨ ਵਾਲੀ ਕੌਣ ਹੈ? ਡੌਂ ਅਗਨੀ ਹੈ। ਅਗਨੀਆਂ ਹੁੰਦੀਆਂ ਬੜਬੜ ਨਾਲ ਅਗਨੀ, ਜਠਰਾ ਅਗਨੀ ਜਿਹੜਾ ਆਪਣਾ ਅੰਨ ਹਜ਼ਮ ਕਰਦੀ ਹੈ, ਅੰਦਰ ਗਿਆਨ ਦੀ ਅਗਨੀ ਵੀ ਹੈ ਸਤਸੰਗ ਜੀ, ਜਿਹੜੀ ਸਾਡੇ ਪਾਪਾਂ ਨੂੰ ਦਗਧ ਕਰਦੀ ਹੈ। ਅਗਨੀਆਂ ਕਈ ਤਰ੍ਹਾਂ ਦੀਆਂ ਹਨ। ਆ ਜਿਹੜੀ ਆਪਾਂ ਪ੍ਰਜਵਲਿਤ ਕਰਦੇ ਹਾਂ ਜੰਗਲਾਂ ਨੂੰ ਲੱਗਦੀ ਹੈ ਖਹਿ ਕੇ ਬਣ ਨੂੰ, ਇਹਨੂੰ ਡੌਂ ਅਗਨੀ ਕਹਿੰਦੇ ਹੈ। ਡੌਂ ਅਗਨੀ ਦੇ ਪ੍ਰਗਟ ਹੋਣ ਤੇ ਸੰਘਣੇ ਤੋਂ ਸੰਘਣੇ ਜੰਗਲ ਸਤਸੰਗ ਜੀ ਸਵਾਹ ਹੋ ਜਾਂਦੇ ਹਨ। ਔਰ ਸਤਿਗੁਰੂ ਜੀ ਆਪ ਕੈਸੇ ਹਨ? ਅਗਨੀ ਵਾਂਗੂ ਪ੍ਰਕਾਸ਼ ਰੂਪ ਨੇ, ਪਾਪਾਂ ਦੇ ਜੰਗਲਾਂ ਦੇ ਜੰਗਲ ਸਾੜ ਦਿੰਦੇ ਹਨ।
ਲਾਲੋ ਆਲਾ ਹੈ ਰਹਿਣ ਗੁਜ਼ਾਰਾ,
ਰਾਤ ਨੂੰ ਮਹਾਰਾਜ ਬਤੀਤ ਕਰਦੇ ਨੇ ਰਾਤ ਭਾਈ ਲਾਲੋ ਦੇ ਘਰ। ਸਵੇਰ ਹੁੰਦਿਆਂ ਹੀ ਫਿਰ ਇਕਾਂਤ ਦੇਸ਼ ਨੂੰ ਚਲੇ ਜਾਂਦੇ ਨੇ ਜੰਗਲ ਚ। ਭਾਈ ਸਾਹਿਬ ਜੀ ਕਹਿੰਦੇ ਗੁਰਸਿੱਖੋ, ਸਤਿਗੁਰਾਂ ਦੇ ਜੇ ਚਰਨਾ ਕਮਲਾਂ ਦੀ ਧੂੜੀ ਹੈ
ਪਰਮ ਮਨੋਗ ਪਰਾਗ,
ਬਹੁਤ ਹੀ ਸਤ ਸੰਗਤ ਜੀ ਇਹ ਪਰਾਗ ਵੀ ਧੂੜੀ ਦਾ ਨਾਂ ਹੈ। ਕਬਲ ਦੀਆਂ ਪੰਖੜੀਆਂ ਦੇਖੋ, ਫੁੱਲਾਂ ਦੀਆਂ ਦੂਸਰਿਆਂ ਦੀਆਂ ਵੀ ਦੇਖੋ, ਉੱਤੇ ਨਾ ਥੋੜਾ ਥੋੜਾ ਧੂੜਾ ਜਿਹਾ ਜਿਵੇਂ ਬਰੂਰਿਆ ਹੁੰਦਾ, ਉਹਨੂੰ ਪਰਾਗ ਕਹਿੰਦੇ ਹੈ। ਔਰ ਚਰਨਾਂ ਤੇ ਵੀ ਬਰੀਕ ਬਰੀਕ ਧੂੜ ਪਈ ਹੁੰਦੀ ਹੈ। ਚਰਨ ਕਮਲ ਕਿਉਂ ਹਨ? ਜਿਵੇਂ ਉਹ ਧੂੜੀ ਪਵਿੱਤਰ ਹੈ, ਇਸੇ ਤਰ੍ਹਾਂ ਕਬਲ ਦੇ ਉੱਤੇ ਵੀ ਉਹ ਜਿਹੜਾ ਧੂੜਾ ਜਿਹਾ ਪਿਆ ਹੁੰਦਾ ਕੁਦਰਤ ਵੱਲੋਂ, ਉਹਦੇ ਚ ਸੁਗੰਧੀ ਹੁੰਦੀ ਹੈ। ਉਹ ਸੁਗੰਧੀ ਨੂੰ ਕੌਣ ਗ੍ਰਹਿਣ ਕਰਦੀਆਂ ਨੇ? ਮੱਖੀਆਂ ਗ੍ਰਹਿਣ ਕਰਦੀਆਂ, ਹੋਰ ਨਹੀਂ ਕੋਈ ਗ੍ਰਹਿਣ ਕਰ ਸਕਦਾ। ਆਪਾਂ ਤਾਂ ਦੂਰੋਂ ਸੁਗੰਧੀ ਲੈਂਦੇ। ਜਿਵੇਂ ਉਹ ਕੋਵਲ ਪੰਖੜੀਆਂ ਦੇ ਉੱਤੇ ਉਹ ਧੂੜਾ ਹੈ, ਇਹ ਸਤਿਗੁਰਾਂ ਦੇ ਚਰਨਾਂ ਤੇ ਭਾਈ ਧੂੜੀ ਹੈ, ਉਹਦੇ ਚੋਂ ਸੁਗੰਧੀ ਆਉਂਦੀ ਹੈ। ਸਤਿਗੁਰਾਂ ਦੇ ਸਤਸੰਗੀ ਚਰਨਾਂ ਕਮਰਾਂ ਚੋਂ ਭਗਤੀ ਦੀ ਸੁਗੰਧੀ ਆਉਂਦੀ ਹੈ। ਸੋ ਉਹ ਜਿਹੜੀ ਸਤਸੰਗ ਜੀ ਸੁਗੰਧੀ ਦੀ ਨਿਆਈ ਭਗਤੀ ਦੀ ਧੂੜੀ ਹੈ, ਉਹ ਲੈ ਕਰਕੇ ਸਾਡਾ ਮਨ ਭੌਰਾ ਹੈ। ਅਸੀਂ ਆਪਣੇ ਹਮੇਸ਼ਾ ਵਾਸਤੇ ਫੁੱਲ ਦੇ ਉੱਤੇ ਭੂੰਡ ਨਹੀਂ ਲਵਾਏ ਮਨ ਹੁੰਦਾ, ਭੂੰਡ ਗੰਦਗੀ ਦੇ ਥਾਂ ਜਾਂਦਾ ਹੈ। ਭੌਰਾ ਭੂੰਡਾ ਇੱਕ ਰੰਗ, ਇੱਕੋ ਦੋਨਾਂ ਦੀ ਗੂੰਜ, ਵਾਹ ਪਏ ਤੇ ਜਾਣੀਏ ਉਹ ਭੌਰਾ ਉਹ ਭੂੰਡ, ਲੱਗਦੇ ਇੱਕੋ ਜਿਹੇ ਹੀ ਨੇ ਉਹ। ਵਾਹ ਪਏ ਤੇ ਪਤਾ ਲੱਗਦਾ ਵੀ ਆਹ ਆਉਂਦਾ ਗੂੰਜਦਾ ਗੰਦੇ ਥਾਂ ਨੂੰ, ਗੋਬਰ ਕੋਲ ਨੂੰ, ਵੀ ਇਹ ਤਾਂ ਭੂੰਡ ਹੀ ਹੈ, ਭੌਰਾ ਨਹੀਂ ਹੈ। ਭੌਰਾ ਸਤਸੰਗ ਜੀ ਰੂੜੀਆਂ ਤੇ ਨਹੀਂ ਜਾਂਦਾ, ਭੂੰਡ ਰੂੜੀਆਂ ਤੇ ਜਾਂਦਾ ਹੈ। ਇਸੇ ਤਰ੍ਹਾਂ ਸਾਰੇ ਆਪਾਂ ਸਤਸੰਗ ਜੀ ਦੀ ਇੱਕੋ ਜਿਹੇ ਹਾਂ। ਪਤਾ ਲੱਗਦਾ ਜਿਸ ਵੇਲੇ ਕੋਈ ਬੈਂਕ ਠਾਲਾ ਚ ਨੱਚਦਾ ਹੈ, ਹੋਰ ਸੁਣਮਿਆਂ ਸੁਣਿਆ ਗੰਦਗੀ ਦੇ ਗੀਤ ਸੁਣਦਾ, ਮੂਵੀਆਂ ਮਾਵੀਆਂ ਦੇਖਦਾ, ਵੀ ਇਹ ਤਾਂ ਐਵੇਂ ਕਿਰਪਾਨ ਉੱਤੋਂ ਪਾਈ ਹੈ ਤਾਂ ਇਹ ਭੂੰਡ ਹੀ। ਜਿਹੜਾ ਗੁਰੂ ਘਰ ਨੂੰ ਆਉਂਦਾ ਸਤਸੰਗ ਜੀ, ਉਹ ਭੌਰਾ ਹੈ। ਗੁਰੂ ਕੇ ਸ਼ਬਦ ਹਨ ਇਹ ਸਾਰੇ ਸਤਸੰਗ ਜੀ, ਕਬਲਾਂ ਵਾਂਗੂ ਇਹਨਾਂ ਚ ਭਗਤੀ ਦੀ ਸੁਗੰਧੀ ਹੈ। ਉਹ ਗੁਰਸਿੱਖ ਸਤਸੰਗ ਜੀ ਆਨੰਦ ਮਾਣਦੇ ਨੇ ਭੌਰਿਆਂ ਦੇ ਤੁਰਲ, ਤਾਂ ਆਪ ਜੀ ਕਹਿ ਰਹੇ ਨੇ ਹੇ ਗੁਰਸਿੱਖੋ, ਮੈਂ ਆਪਣੇ ਮਨ ਨੂੰ ਭੌਰਾ ਬਣਾ ਕੇ ਨਾ ਗੁਰੂ ਸਾਹਿਬ ਦੇ ਚਰਨਾਂ ਦੀ ਧੂੜੀ ਦਾ ਜਿਹੜਾ ਸੁਗੰਧੀ ਹੈ ਭਗਤੀ ਦੀ, ਉਹ ਇਹਨੂੰ ਦੇ ਕੇ ਅਸੀਂ ਕਥਾ ਕਹਿੰਦੇ
ਹਾਂ।
ਬਹੁਤ ਪ੍ਰੇਮ ਦੇ ਨਾਲ ਅਸੀਂ ਕਥਾ ਵਿਚਾਰਦੇ ਹਾਂ।
ਬਾਲਾ ਕਹਿਤ ਸੁਣ ਸ੍ਰੀ ਅੰਗਦ,
ਇਹ ਸਤਸੰਗ ਜੀ ਆਪ ਨੂੰ ਪੂਰਵ ਆਪਾਂ ਕਈ ਵਾਰ ਬੋਲਦੇ ਹੁੰਦੇ ਹਾਂ, ਇਹ ਜਿਹੜੀ ਕਥਾ ਹੈ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਲਿਖਵਾਈ ਹੈ, ਪੈੜੇ ਮੋਖੇ ਤੋਂ ਉਚਾਰੀ ਹੈ ਸਤਸੰਗ ਜੀ ਭਾਈ ਬਾਲਾ ਜੀ ਨੇ। ਭਾਈ ਬਾਲਾ ਜੀ ਨੂੰ ਬੁਲਾਇਆ ਖਡੂਰ ਸਾਹਿਬ ਮਹਾਰਾਜ ਜੀ ਨੇ, ਭਾਈ ਵਾਲੇ ਤੂੰ ਮਹਾਰਾਜ ਦੇ ਨਾਲ ਸਾਰੀ ਜ਼ਿੰਦਗੀ ਰਿਹਾ ਹੈ, ਉਹ ਪਿਆਰੇ ਸਤਿਗੁਰੂ ਜੀ ਦੀ ਕਥਾ ਸਾਨੂੰ ਸਾਰੀ ਸੁਣਾ। ਭਾਵੇਂ ਉਹੀ ਸਰੂਪ ਨੇ, ਗੁਰੂ ਨਾਨਕ ਗੁਰੂ ਅੰਗਦ ਰੂਪ ਵਿੱਚ ਫਰਕ ਨਹੀਂ ਹੈ, ਪਰ ਫੇਰ ਵੀ ਅੱਜ ਆਪਾਂ ਨੂੰ ਸਤਸੰਗ ਜੀ ਜੇ ਆ ਨਾ ਉਚਾਰਦੇ ਸੱਚੇ ਪਾਤਸ਼ਾਹ, ਆਪਾਂ ਗੁਰਸਿੱਖੋ ਆਪੋ ਭਗਤੀ ਵਿੱਚ ਕਿਵੇਂ ਬੈਠਦੇ ਜੁੜ ਕੇ। ਇਹ ਪਰਉਪਕਾਰ ਹੈ ਭਾਈ ਵਾਲਾ ਜੀ ਦਾ, ਜਿਹੜੀ ਦੁਨੀਆਂ ਤੱਕ ਹੀ ਇਹ ਪਰਉਪਕਾਰ ਰਹੇਗਾ। ਸੋ ਆਉਣਾ ਉਹਦਾ ਹੀ ਸਫਲਾ ਹੈ ਜਿਹੜਾ ਜਿਹਦਾ ਜੀਵਨ ਪਰਉਪਕਾਰੀ ਹੈ। ਸੋ ਖਾਲਸਾ ਜੀ, ਇਹ ਅਸਥਾਨ ਹੈ, 10-15 ਸਾਲ ਹੋ ਗਏ ਸਤਸੰਗ ਜੀ ਇਸ ਅਸਥਾਨ ਨੂੰ। ਸੋ ਆਏ ਮਾਰ ਸੰਗਤਾਂ ਲਾਹਾ ਲੈਂਦੀਆਂ, ਜਿਸਨੇ ਵੀ ਕਿਣਕਾ ਕਿਣਕਾ ਸਤਸੰਗ ਜੀ ਧਰਮ ਦੀ ਕਿਰਤ ਦਾ ਪਾਇਆ, ਉਹ ਅੱਜ ਤੱਕ ਉਹ ਹਿੱਸੇਦਾਰ ਹੈ। ਇੱਥੇ ਜਦੋਂ ਆਪਾਂ ਭਜਨ ਸਿਮਰਨ ਕਰਦੇ ਹਾਂ, ਇਹ ਜਿਹੜਾ ਭੰਡਾਰਾ ਹੈ ਇਹ ਜਦੋਂ ਵੰਡਿਆ ਜਾਂਦਾ, ਸਾਰੇ ਉਹ ਹਿੱਸੇਦਾਰ ਪ੍ਰੇਮੀ ਨੇ ਜਿਨ੍ਹਾਂ ਨੇ ਆਪਦੀ ਕਿਰਤ ਵੀ ਦਾਨ ਕੀਤਾ ਹੈ, ਔਰ ਜਿਨ੍ਹਾਂ ਨੇ ਬੈਠ ਕੇ ਲਾਹਾ ਲਿਆ ਉਹ ਵੱਖਰਾ ਹੈ। ਜੇ ਸਤਸੰਗ ਜੀ ਅਸਥਾਨ ਕਿਉਂ, ਜੇ ਅਸਥਾਨ ਨਾ ਬਣਦਾ ਅੱਜ ਆਪਾਂ ਕਿਵੇਂ ਇਕੱਠੇ ਹੁੰਦੇ? ਘਰੋ ਘਰੀ ਤਾਂ ਸਾਰੇ ਬੈਠੇ ਰਹਿੰਦੇ ਹਾਂ। ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੀ ਸੱਚਾ ਧੋਆ, ਸਾਧ ਸੰਗਤ ਸਥਾਨ ਜਗਮਗ ਨੂਰ ਹੈ, ਲਖ ਲਖ ਸਸੀ ਅਰ ਭਾਨ ਕਰਨ ਠਰੂਰ ਹੈ। ਇਹ ਸਤਸੰਗ ਜੀ ਲਾਹਾ ਜਿਹੜਾ ਅਮੋਲਕ ਹੈ, ਇਹ ਐਸੇ ਸਥਾਨ ਤੇ ਜਿਹਾ ਜਿਹਾ ਲਿਆ ਜਾਂਦਾ ਆਪਣੇ ਘਰੋ ਘਰੀ ਨਹੀਂ ਹੈ। ਸੋ ਜਿਸ ਪ੍ਰਕਾਰ ਸਤਸੰਗ ਜੀ ਭਾਈ ਵਾਲਾ ਜੀ ਬੈਠ ਕੇ ਗੁਰੂ ਅੰਗਦ ਦੇਵ ਜੀ ਨੂੰ ਕਥਾ ਸੁਣਾ ਰਹੇ ਹੈ,
ਗੁਰੂ ਕਥਾ ਦੈਬ ਦੈ ਸੰਪਦ,
ਕੀ ਕਹਿੰਦੇ ਨੇ ਭਾਈ ਵਾਲਾ ਜੀ? ਹੇ ਮਹਾਰਾਜ ਜੀ, ਇਹ ਜਿਹੜੀ ਗੁਰੂ ਸਾਹਿਬ ਦੀ ਕਥਾ ਕੀ ਦਿੰਦੀ ਹੈ? ਆਪਾਂ ਵੀ ਭਿੜ ਪੈਂਦੇ ਹਾਂ ਨਾ, ਉਹ ਕੀ ਸੁਣਿਆ ਸੀ ਉੱਥੇ? ਉਹ ਲਾਲੋ ਦੇ ਕੂੜਿਆਂ ਨੂੰ ਨਘੇੜ ਦਿੱਤਾ ਵੀ ਖੂਨ ਕੱਢਿਆ, ਇੰਨੀ ਕੀ ਸਾਖੀ ਸੀ? ਹੋਰ ਉੱਥੇ ਐਵੇਂ ਤੁਸੀਂ ਬੈਠੇ ਰਹੇ ਘੰਟਾ? ਬਹੁਤ ਸਾਰੇ ਤਰਕਵਾਦੀ ਹੈ, ਲੇਕਿਨ ਇਹ ਨਹੀਂ ਪਤਾ ਕਿ ਮਨ ਜਿਹੜਾ ਅਨੇਕਾਂ ਯਤਨ ਕਰ ਲਈਏ ਇਕਾਗਰ ਨਹੀਂ ਹੁੰਦਾ, ਇੱਥੇ ਗੁਰਬਾਣੀ ਦੇ ਆਸਰੇ ਇਕਾਗਰ ਹੁੰਦਾ। ਲਿਖੀ ਮੁਨੀ ਪੁੱਠੇ ਲਟਕ ਲਟਕ ਕੇ ਤਪ ਤਪ ਕਰ ਕਰਦੇ ਮਰ ਗਏ ਸਤਸੰਗਤ ਜੀ, ਮਨ ਨਾ ਕਿਸੇ ਦੇ ਬਸ ਹੋਇਆ, ਮਨ ਰਿਪ ਜੀਤੇ ਸਭ ਰਿਪ ਜੀਤੇ, ਸ਼ਿਵ ਜੀ ਦਾ ਅਵਤਾਰ ਪਾਰਸਨਾਥ, ਉਹ ਕਟਾਖ ਰਾਜ ਤੀਰ ਤੇ ਹੁਣ ਹਿੰਦੂਆਂ ਨੂੰ ਅਕਲ ਆਈ, ਹੁਣ ਜਾਣ ਲੱਗੇ ਨੇ ਜਿਵੇਂ ਆਪਾਂ ਨਨਕਾਣੇ ਸਾਹਿਬ ਜਾਂਦੇ ਹਾਂ, ਇਹ ਪਾਕਿਸਤਾਨ ਚ ਕਟਾਖ ਰਾਜ ਤੀਰ ਹੁਣ ਉਧਰ ਜਾਣ ਲੱਗੇ ਨੇ ਜਿੱਥੇ ਮਾਤਾ ਸਾਹਿਬ ਦੇਵਾਂ ਜੀ ਦਾ ਜਨਮ ਹੋਇਆ, ਆਪਣੇ ਖਾਲਸੇ ਦੀ ਮਾਤਾ ਹੈ। ਨਹੀਂ, ਉਹਨੇ ਕੀ ਕੀਤਾ? ਸਤਸੰਗ ਜੀ ਸ਼ਿਵ ਜੀ ਦਾ ਅਵਤਾਰ ਸੀ, ਰਾਜਾ ਵੀ ਸੀ, ਲੇਕਿਨ ਮਨ ਨਹੀਂ ਜਿੱਤ ਸਕਿਆ। ਆਪਦੇ ਸਭਾ ਚ ਪੁੱਛਦਾ, ਓਏ ਲੋਕੋ ਮੈਨੂੰ ਦੱਸੋ, ਮੈਂ ਸਾਰੇ ਲੋਕ ਜਿੱਤ ਲਏ, ਸਾਰੇ ਰਾਜੇ ਜਿੱਤ ਲਏ, ਮੈਂ ਕਿਹਨੂੰ ਨਹੀਂ ਜਿੱਤਿਆ? ਇਹ ਦਸਵ ਗ੍ਰੰਥ ਦੇ ਅੰਦਰ ਸਤਸੰਗ ਜੀ ਬੜਾ ਖੋਲ ਕੇ ਪ੍ਰਸੰਗ ਹੈ। ਕਿਸੇ ਸਿਆਣੇ ਨੇ ਦੱਸਿਆ, ਰਾਜਨ ਤੂੰ ਆਪਣੇ ਮਨ ਨੂੰ ਨਹੀਂ ਜਿੱਤਿਆ। ਕਹਿੰਦਾ ਹੈ, ਜਦ ਹੀ ਪਰੇਸ਼ਾਨ ਹੋ ਗਿਆ, ਚਿਖਾ ਬਣਾ ਕੇ ਕਟਾਖ ਰਾਜ ਕੀਤੇ, ਸੜਕੇ ਮਰ ਗਿਆ, ਪਰ ਮਨ ਨੂੰ ਨਹੀਂ ਸਤਸੰਗ ਜੀ ਜਿੱਤ ਸਕਿਆ। ਉਹ ਮਨ ਗੁਰਸਿੱਖੋ ਆ ਗੁਰਬਾਣੀ ਦੇ ਆਸਰੇ ਗੁਰੂ ਕੇ ਸਿੱਖ ਕੀਰਤਨ ਭਜਨ ਵਿੱਚ ਲਾ ਕੇ ਸੁਤੇ ਸਿੰਧੀ ਮਨ ਨੂੰ ਇਕਾਗਰ ਕਰ ਲੈਂਦੇ ਨੇ। ਇਹ ਆਪਣੇ ਘਰ ਦੀ ਵਡਿਆਈ ਹੈ, ਇੱਥੇ ਕੋਈ ਵਿਸ਼ੇਸ਼ ਕਰਕੇ ਕੋਈ ਅਸੀਂ ਨਿੰਦਿਆ ਨਹੀਂ ਹੈ ਕਿਸੇ ਦੀ। ਸੋ ਤਾਂ ਕਹਿ ਰਹੇ ਨੇ ਬੜੋ ਪੰਗਤੀ ਇਹੀ
ਸੰਪਦ,
ਗੁਰੂ ਕੀ ਕਥਾ ਕੀ ਦਿੰਦੀ ਹੈ ਆਪਾਂ ਨੂੰ? ਦੈਵ ਸੰਪਦਾ ਦਿੰਦੀ ਹੈ, ਦੈਵੀ ਸੰਪਦਾ ਤੇ ਆਸਰੀ ਸੰਪਦਾ। ਸੰਪਦਾ ਫੌਜ ਨੂੰ ਵੀ ਕਹਿੰਦੇ ਆ, ਵਿਭੂਤੀ ਨੂੰ ਵੀ ਕਹਿੰਦੇ। ਦੁੱਖ ਸੁੱਖ ਦੋ ਹਨ, ਸੁੱਖ ਵੀ ਪ੍ਰਾਪਤ ਹੁੰਦਾ, ਦੁੱਖ ਵੀ ਪ੍ਰਾਪਤ ਹੁੰਦਾ। ਦੁੱਖ ਪ੍ਰਾਪਤ ਹੁੰਦਾ ਤਾਂ ਆਪਾਂ ਸੁਖੀ ਨਹੀਂ, ਜੇ ਸੁੱਖ ਪ੍ਰਾਪਤ ਹੁੰਦਾ ਤਾਂ ਫਿਰ ਆਪਾਂ ਸੁਖੀ ਹਾਂ। ਇਸੇ ਤਰ੍ਹਾਂ ਸਤ, ਸੰਤੋਖ, ਦਇਆ, ਧਰਮ, ਵਿਚਾਰ, ਕਰਮਾ, ਮੁਦਤਾ, ਮੈਤਰੀ, ਅਪੇਕਸ਼ਾ, ਖਿਮਾ, ਇਹਨੂੰ ਦੈਵੀ ਸੰਪਦਾ ਕਹਿੰਦੇ, ਭਾਵ ਦੇਵਤਿਆਂ ਦੀ ਫੌਜ ਹੈ ਇਹ। ਇਹਨਾਂ ਦੇ ਆਉਣ ਨਾਲ ਗੁਰਸਿੱਖ ਖਿੜ ਜਾਂਦਾ ਹੈ, ਸਾਰੀ ਜ਼ਿੰਦਗੀ ਆਪਦੀ ਬਹੁਤ ਹੀ ਠੰਡੀ ਹਵਾ ਚ ਬੜੀ ਪ੍ਰਸੰਨਤਾ ਦੇ ਸਹਿਤ ਗੁਰਬਾਣੀ ਦੇ ਆਸਰੇ, ਸੰਗਤ ਦੇ ਆਸਰੇ ਇੱਥੇ ਬੈਠਾ ਹੀ ਸਤਸੰਗ ਜੀ ਸੰਗਤ ਅਸਥਾਨ ਨੂੰ, ਵਿਕੁੰਠ ਨਗਰ ਜਹਾਂ ਸੰਤ ਵਸਾ, ਔਰ ਸੰਤ ਪਦਵੀ ਪਾ ਲੈਂਦਾ ਇਹਨਾਂ ਗੁਣਾਂ ਨੂੰ ਗ੍ਰਹਿਣ ਕਰਕੇ। ਤੇ ਜੋ ਉੱਥੇ ਵਿਕੁੰਠ ਫੇਰ ਜਿਹੜਾ ਮਿਲਣਾ ਨਾ, ਉਹ ਇੱਥੇ ਹੀ ਵਿਕੁੰਠ ਵਿੱਚ ਬੈਠ ਜਾਂਦਾ ਗੁਰਸਿੱਖ, ਉਹਨੂੰ ਕਹਿੰਦੇ ਦੈਵੀ ਸੰਪਦਾ। ਇਹਦੇ ਮੁਕਾਬਲੇ ਤੇ ਕੌਣ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਈਰਖਾ, ਵਕੀਲੀ, ਤਿਸ਼ਨਾ, ਇਹ ਨੇ। ਇਹ ਜਿਹਦੇ ਕੋਲ ਹੁਣ ਗਈਆਂ, ਕੀ ਕੋਈ ਆਸ ਰੱਖਦਾ ਵੀ ਉਹ ਬੰਦਾ ਸੁਖੀ ਹੋਊਗਾ? ਇਸ ਨੂੰ ਸਭ ਦੇ ਹਿਰਦੇ ਚ ਨੇ, ਇਹਨਾਂ ਨੂੰ ਘੱਟ ਕਰਨ ਵਾਸਤੇ ਔਰ ਸਤਸੰਤੋਖ ਨੂੰ ਸਤਸੰਗ ਜੀ ਹਿਰਦੇ ਚ ਵਸਾਉਣ ਵਾਸਤੇ ਇਹ ਆਪਣਾ ਵੱਡਾ ਪ੍ਰਯੋਜਨ ਹੈ ਇੱਥੇ ਬੈਠਣ ਦਾ। ਤਾਂ ਭਾਈ ਬਾਲਾ ਜੀ ਕਹਿ ਰਹੇ ਨੇ, ਹੇ ਗੁਰੂ ਅੰਗਦ ਦੇਵ ਜੀ, ਇਹ ਕਥਾ ਸੁਣੋ ਭਾਵਨਾ ਦੇ ਨਾਲ। ਹੋਰ ਕਨੂਰ ਸਾਹਿਬ ਬੈਠੇ ਭਾਗਾਂ ਵਾਲੇ ਬਾਬਾ ਬੁੱਢਾ ਜੀ ਜੈਸੇ ਮਹਾਂਪੁਰਖ ਸਰੋਤੇ ਬੈਠ ਕੇ ਸੁਣ ਰਹੇ, ਜਿਵੇਂ ਅੱਜ ਆਪਾਂ ਸੁਣ ਰਹੇ ਇੰਨੇ ਸੌ ਸਾਲ ਬਾਅਦ। ਉਹ ਖਾਲਸਾ ਜੀ ਇਹਨਾਂ ਗੁਣਾਂ ਨੂੰ ਗ੍ਰਹਿਣ ਕਰ ਰਿਹਾ। ਜਿਹੜਾ ਬੱਚਾ ਘਰ ਸੰਤੋਖੀ ਹੈ, ਸਾਰੇ ਘਰ ਦੇ ਇੱਜ਼ਤ ਕਰਦੇ ਹੈ। ਜਿਹੜਾ ਸੱਚ ਬੋਲਦਾ ਉਹਦੀ ਹਮੇਸ਼ਾ ਵਾਸਤੇ ਕਦਰ ਹੈ। ਸੋ ਇਹਨੂੰ ਕਹਿੰਦੇ ਦੈਵੀ ਸੰਪਦਾ। ਇਹ ਕੌਮ ਕਿੱਥੋਂ ਪ੍ਰਾਪਤ ਹੁੰਦੀ ਹੈ? ਗੁਰੂ ਕੀ ਕਥਾ ਚੋਂ ਪ੍ਰਾਪਤ ਹੁੰਦੀ ਹੈ। ਜੇ ਕਿਸੇ ਫਲ ਦਾ ਨਾਂ ਸੁਣਨਾ ਕਿ ਤਦੇ ਖਾਣ ਨੂੰ ਜੀ ਕਰੂ, ਜੇ ਨਾਂ ਹੀ ਨਹੀਂ ਸੁਣਿਆ ਖਾਣ ਨੂੰ ਕੀ ਚਿੱਤ ਕਰ ਫੁਰਨਾ ਫੁਰਨਾ ਹੈ। ਇਸੇ ਤਰ੍ਹਾਂ ਸੰਗਤ ਚ ਆਵਾਂਗੇ, ਪਤਾ ਹੈ ਬਿਨਾਂ ਸੰਤੋਖ ਨਹੀਂ ਕੋਈ ਰਾਜ ਹੈ, ਸੰਤੋਖ ਤੋਂ ਬਿਨਾਂ ਤ੍ਰਿਪਤੀ ਨਹੀਂ। ਜਿੰਨਾ ਚਿਰ ਭੁੱਖ ਨਹੀਂ ਮਿਟਦੀ ਉਨਾ ਚਿਰ ਸ਼ਾਂਤੀ ਕਿੱਥੇ ਹੈ? ਸੰਤੋਖ ਦੇ ਨਾਲ ਤ੍ਰਿਪਤੀ ਹੈ। ਤਾਂ ਭਾਈ ਬਾਲਾ ਜੀ ਕਹਿੰਦੇ ਨੇ, ਹੇ ਗੁਰੂ ਅੰਗਦ ਦੇਵ ਜੀ, ਇਹ ਜਿਹੜੀ ਕਥਾ ਗੁਰੂ ਨਾਨਕ ਦੇਵ ਜੀ ਦੀ ਹੈ, ਇਹ ਦੈਵੀ ਸੰਪਤਾ ਹਿਰਦੇ ਚ ਪ੍ਰਗਟ ਕਰਦੀ ਹੈ।
ਤ੍ਰਿਪਤ ਨਾ ਹੋਤ ਸ਼ਰਬਣ ਪੁੱਟ ਪੀਏ।
ਆਪ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਰੂਪ ਨੇ, ਪਰ ਫੇਰ ਵੀ ਸਤਿਗੁਰਾਂ ਦੀ ਜਿਹੜੀ ਕਥਾ ਇਹ ਅੰਮ੍ਰਿਤ ਹੈ। ਮਹਾਰਾਜ ਦੇ ਕੰਨ ਨੇ ਭਾਈ ਇਹ ਡੂੰਡੇ ਨੇ, ਜਿਵੇਂ ਡੂੰਡਿਆਂ ਚ ਪਾ ਕੇ ਆਪਾਂ ਕੋਈ ਅੰਮ੍ਰਿਤ ਪੀਂਦੇ ਹਾਂ, ਜਲ ਪੀਂਦੇ ਹਾਂ। ਸਤਿਗੁਰੂ ਅੰਗਦ ਦੇਵ ਜੀ ਦੇ ਜਿਹੜੇ ਕੰਨ ਨੇ ਉਹ ਡੂੰਡੇ ਹਨ, ਗੁਰੂ ਨਾਨਕ ਦੇਵ ਜੀ ਦੀ ਕਥਾ ਅੰਮ੍ਰਿਤ ਰੂਪ ਪੀਂਦੇ ਨੇ।
ਨਾਨਕ ਸਥਾਨੀ ਥੀ,
ਜੋ ਗੁਰੂ ਨਾਨਕ ਦੇਵ ਜੀ ਦੇ ਸਥਾਨ ਤੇ ਬੈਠੇ ਹਨ ਗੁਰੂ ਅੰਗਦ ਦੇਵ ਜੀ।
ਵਿਦਿਤ ਨਾ ਕਰਦ ਕਲਾ ਜਿਨ ਕੋਈ,
ਕੈਸਾ ਸੁਭਾਅ ਹੈ ਜਿਨ੍ਹਾਂ ਨੇ ਆਪਣੀ ਸ਼ਕਤੀ ਲੁਕੋ ਕੇ ਰੱਖੀ ਹੋਈ ਹੈ, ਪ੍ਰਗਟ ਨਹੀਂ ਕਰਦੇ ਵੀ ਮੈਂ ਹੀ ਗੁਰੂ ਨਾਨਕ ਦੇਵ ਜੀ ਹਾਂ। ਕਿਤੇ ਉਹ ਨਾ ਭਾਈ ਬਾਲਾ ਕਹਿ ਦੇ ਵੀ ਤੁਸੀਂ ਗੁਰੂ ਨਾਨਕ ਰੂਪ ਹੀ ਹੋ, ਮੈਂ ਕਿਉਂ ਕਥਾ ਸੁਣਾਵਾਂ, ਤੁਹਾਨੂੰ ਕਿਹੜਾ ਭੁੱਲੀ ਹੋਈ ਹੈ? ਪਰ ਨਹੀਂ, ਕਹਿੰਦੇ ਭਾਈ ਬਾਲੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਨਾਮ ਧਰੀਕ ਸੇਵਕ ਹਾਂ, ਕਿਰਪਾ ਕਰਨਾ ਪਿਆਰਿਆਂ ਦੀ ਸਾਨੂੰ ਕਥਾ ਸੁਣਾ। ਕਿਉਂ ਸਤਸੰਗ ਜੀ ਇਹ ਕੌਤਕ ਕੀਤਾ ਗੁਰੂ ਅੰਗਦ ਦੇਵ ਜੀ ਨੂੰ, ਤਾਂ ਕਥਾ ਨਹੀਂ ਸੀ ਭੁੱਲੀ ਹੋਈ? ਆਪ ਅੰਤਰਜਾਮੀ ਉਹੀ ਸਰੂਪ ਨੇ, ਆ ਕਲਯੁਗ ਦੇ ਜੀਵ ਆਪਣੇ ਭਲੇ ਵਾਸਤੇ। ਜੇ ਆਪਾਂ ਨੀ ਸਤਸੰਗ ਜੀ ਇਹ ਕਥਾ ਦੇ ਪ੍ਰਵਾਹ ਚਲਾਵਾਂਗੇ ਕੀਰਤਨ ਦੇ, ਤਾਂ ਗੁਰਸਿੱਖੋ ਆਪਣਾ ਜੀਵਨ ਵਿਅਰਥ ਚਲਿਆ ਜਾਵੇਗਾ। ਇੱਥੇ ਵਿਸਰਾਮ ਦਿੰਦਾ ਸਾਧ ਸੰਗਤ ਜੀ, ਜਿਵੇਂ ਅੱਗਾ ਭਾਈ ਬਾਲਾ ਜੀ ਹੁੰਦੇ।
ਸੁਣਾ ਜਾਨ ਸਮਾਨੰਗ ਸੋਈ,
ਆਪ ਜੀ ਬੈਠਦੇ ਨੇ ਅੰਤਰਜਾਮੀ ਨੇ, ਅਣਜਾਣਾ ਵਾਂਗੂ ਸੁਣਦੇ ਨੇ, ਜਿਵੇਂ ਪਤਾ ਨੀ ਹੁੰਦਾ।
ਕਿਰਪਾ ਲਗ ਦਰਸੀ ਸਭ ਜਾਣੈ,
ਆਪ ਤਿੰਨ ਕਾਲ ਦੇ ਗਿਆਤੇ ਹਨ, ਸਭ ਜਾਣਦੇ ਨੇ ਗੁਰੂ ਅੰਗਦ ਦੇਵ ਜੀ।
ਗੁਪਤ ਵਿਦਿਤ ਨਿਜਰੇ ਦਾ ਪਛਾਣ,
ਸਭ ਗੁਪਤ ਗੱਲਾਂ ਪ੍ਰਗਟ ਹਿਰਦੇ ਚ ਪਛਾਣਦੇ ਹਨ।
ਕਿਰਪਾ ਲਗ ਦਰਸੀ ਸਭ ਜਾਣੈ, ਗੁਪਤ ਵਿਦਿਤ ਨਿਜਰੇ ਦਾ ਪਛਾਣ।
ਐਸੀ ਵਸਤਾ ਭਾਈ ਗੁਰੂ ਨਾਨਕ ਦੇਵ ਦਾ ਸਰੂਪ ਦੂਸਰੇ ਗੁਰੂ ਅੰਗਦ ਦੇਵ ਜੀ ਦੀ ਹੈ। ਅੱਗੇ ਜਿਵੇਂ ਕਥਾ ਕੱਲ ਨੂੰ ਆਵੇਗੀ ਸਤਸੰਗਤ ਜੀ, ਉਹ ਵਿਚਾਰਾਂਗੇ। ਬੇਨਤੀਆਂ ਕਰੀ ਹੈ ਮਹਾਰਾਜ, ਇਹ ਸਾਡੀਆਂ ਜਿਹੜੀਆਂ ਘੜੀਆਂ ਗਰੀਬਾਂ ਦੀਆਂ, ਲੇਖੇ ਲਾਇਓ ਸੱਚੇ ਪਾਤਸ਼ਾਹ, ਮਨ ਦੀ ਇਕਾਗਰਤਾ ਬਖਸ਼ੋ ਔਰ ਗੁਰਬਾਣੀ ਦਾ ਹਿਰਦੇ ਸੱਚੇ ਪਾਤਸ਼ਾਹ ਪ੍ਰਕਾਸ਼ ਹੋਵੇ, ਜਿਸ ਤੇ ਅਸੀਂ ਕਿਰਤ ਕਿਰਤ ਹੋਈਏ। ਇੱਥੇ ਬਸਰਾਮ ਦਿੰਦਾ, ਭੁੱਲਾਂ ਚੁੱਕਾਂ ਮਾਫ਼ ਕਰ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ।